साहिब जी जात सरी महला चौथा कर दूजा एक ओंकार सतगुर प्रसाद हर हर सिमरहु अगम अपारा जिस सिमरत दुख मिटा हमारा हर हर सतगुर पुरख मिलावहु गुर मिले सुख होई राम हर हर सिमरहु अगम अपारा जिस सिमरत एक मिटा हमारा हर हर सतगुरु पुरख मिलावहु गुर मिले सुख होई राम हर गुण गावहु मीत हमारे हर हर नाम रखहु उरतारे हर हर अमृत भजन सुनावहु गुर मिले प्रगट होई राम मधुसूदन हर मधु प्राणा मेरा मन तन अमृत मीठ लगन्ना हर हर दया करहु गुर मिलहु पुरख निरंजन सोई राम हर हर नाम सदा सुख दाता हर का रंग मेरा मन राता हर हर महापुरुष गुर मिलहु गुर नानक नाम सुख होई राम हर हर नाम सदा सुख दाता हर का रंग मेरा मन राता हर हर महापुरुष गुर मिलहु गुर नानक नाम सुख होई राम
वाहिगुरु जी का खालसा वाहिगुरु जी की फतह सतगुरु गरीब नवाज पातित पावन भगत विछोल कृपा दे खजाने जुगे जुगे टल सतगुरु धन गुरु ग्रंथ साहब सच्चे पातशाह जी की पावन पवित्र हजूरी विच सरबत गुरु की संगतां ने गुरु की बाणी के मनोहर कीर्तन का आनंद माणिया है। आसा जी की वार के कीर्तन होए हैं अथवा दूर दरेडिया तो संगत पावन पवित्र श्री हरिमंदर साहब जी के दर्शन भी जा रहे अथवा धन गुरु सच्चे पातशाह जी की कृपा का लाया होया महान कुंभ रामदास सरोवर नहाते सब उतरे पाप कमाते दर्शन इशनान वास्ते संगत दूर दरेडिया तो श्रद्धा भावना के नाल गुरु दरबार से पहुंचिया गुरु की बाणी का आनंद माणिया हरिमंदर साहब जी दर्शन किए कीर्तन सुनिया और पवित्र सरोवर में इशनान किए वड्डे भागां दे नाल साथ संगत इहो जिहा सुभाग प्राप्त हुंदा है। मनुख अपनी साधन नाल सोच नाल धन दौलत नाल इहो जिही साधन प्राप्त नहीं कर सकता। ਸਤਿਗੁਰੂ ਜੀ ਤਰੁੱਠ ਕੇ ਕਿਰਪਾ ਕਰਦੇ ਹੋ ਗੁਰਸਿੱਖ ਦੇ ਉੱਪਰ, ਅਥਵਾ ਗੁਰੂ ਤੋਂ ਸਿੱਖ ਦੂਰ ਦੁਰੇਡੇ ਬੈਠੇ ਜਿੱਥੇ ਬੈਠੇ ਨੇ ਮਨ ਵਿੱਚ ਆਸਾ ਰੱਖਦੇ ਨੇ, ਇੱਛਾ ਰੱਖਦੇ ਨੇ, ਅਰਦਾਸ ਕਰਦੇ ਨੇ ਕਿ ਸਤਿਗੁਰੂ ਜੀ ਆਪ ਜੀ ਦੇ ਪਾਵਨ ਪਵਿੱਤਰ ਮਹਾਨ ਸਥਾਨ ਰਿੱਠੇ ਸਭੇ ਥਾਵ ਨਹੀਂ ਤਦ ਜਿਹੇ ਆ ਬੱਧੇ ਪੁਰਖ ਵਧਾਤੇ ਤਾਂ ਤੋਂ ਸੋਹਿਆ, ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਾਨੂੰ ਦਰਸ਼ਨ ਹੋ ਜਾਣ, ਅਸੀਂ ਪਵਿੱਤਰ ਜਲ ਵਿੱਚ ਇਸ਼ਨਾਨ ਕਰ ਸਕੀਏ, ਇਹ ਹਰ ਗੁਰਸਿੱਖ ਦੀ ਤਮੰਨਾ ਹੈ। ਸਤਿਗੁਰੂ ਜੀ ਨੇ ਬਖਸ਼ਿਆ ਕੀਤੀਆਂ ਜੋ ਵੀ ਗੁਰੂ ਦੀਆਂ ਸਿੱਖ ਸੰਗਤਾਂ ਪਾਵਨ ਦਰਬਾਰ ਵਿਖੇ ਪਹੁੰਚ ਕੇ ਹਾਜ਼ਰੀਆਂ ਲਵਾਈਆਂ, ਦਰਸ਼ਨ ਇਸ਼ਨਾਨ ਕੀਤੇ ਵੱਡੇ ਭਾਗ ਹਨ। ਅਸਵਾ ਦੂਰ ਦੁਰਾਡੇ ਬੈਠੇ ਗੁਰੂ ਦੀਆਂ ਸੰਗਤਾਂ ਜੋ ਰੋਜ਼ ਦੀ ਮਰਜ਼ਾਦਾ ਅਨੁਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਜੋ ਪਾਵਨ ਸ੍ਰੀ ਮੁਖ ਵਾਕ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੇ ਹਨ, ਉਸ ਦੀ ਕਥਾ ਦਾ ਸਮਾਂ ਆਇਆ। ਮਹਾਰਾਜ ਦਾ ਹੁਕਮ ਹੈ, ਸੁਣ ਹਰ ਕਥਾ ਉਤਾਰੀ ਮੈਲ, ਮਹਾਂਪਨੀਤ ਭਏ ਸੁਖ ਸੈਲ। ਗੁਰੂ ਦੀ ਬਾਣੀ ਦੀ ਐਸੀ ਅਗਮ ਅਗਾਧ ਕਥਾ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਸਾਨੂੰ ਇਸ ਕਥਾ ਦੇ ਮਹੱਤਵ ਨਾਲ ਜੋੜ ਲੈਣ ਤਾਂ ਸਾਡਾ ਜੀਵਨ ਬਦਲ ਸਕਦਾ, ਜੀਵਨ ਸਫਲ ਹੋ ਸਕਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੀ ਇੱਡੀ ਵੱਡੀ ਮਹੱਤਤਾ ਹੈ। ਅੱਜ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਸੋਢੀ ਸੰਤਾਨ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਕੀਤੀ ਹੈ, ਪਵਿੱਤਰ ਸ੍ਰੀ ਮੁਖ ਵਾਕ ਸਾਨੂੰ ਬਖਸ਼ਿਸ਼ ਕੀਤੇ ਹਨ। ਜੈਤ ਸਿੰਘ ਰਾਗ ਦੇ ਵਿੱਚ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਗੁਰਸਿੱਖਾਂ ਨੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸਤਿਗੁਰੂ ਜੀ ਸਭ ਤੋਂ ਉੱਤਮ ਧਰਮ ਕੀ ਹੈ, ਸਭ ਤੋਂ ਉੱਤਮ ਕਰਮ ਕੀ ਹੈ, ਕਿਹੜਾ ਕਰਮ ਜੀਵ ਨੂੰ ਕਮਾਉਣਾ ਚਾਹੀਦਾ ਹੈ, ਉਹ ਕਿਹੜਾ ਕਰਮ ਜਿਸਦਾ ਫਲ ਸਾਡੇ ਨਾਲ ਨਿਭਣ ਵਾਲਾ ਹੈ, ਜਿਹਦਾ ਸਾਨੂੰ ਬਹੁਤਾ ਵੱਡਾ ਮਹੱਤਵ ਮਿਲ ਸਕਦਾ ਹੈ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡੇ ਉੱਪਰ ਮਹਾਨ ਕਿਰਪਾ ਕੀਤੀ, ਬਖਸ਼ਿਸ਼ ਕੀਤੀ ਹੈ, ਬਹੁਤ ਮਹਾਨ ਪਵਿੱਤਰ ਉਪਦੇਸ਼ ਬਖਸ਼ ਕੇ ਨਿਹਾਲ ਕਰ ਰਹੇ ਹਨ। ਆਓ ਮਨਵਰਤੀਆਂ ਕਾਦਰ ਕਰੀਏ, ਸਤਿਗੁਰੂ ਦੇ ਚਰਨਾਂ ਵਿੱਚ ਮਨ ਨੂੰ ਜੋੜ ਕੇ ਗੁਰੂ ਦੀ ਬਾਣੀ ਦਾ ਉਪਦੇਸ਼ ਸੁਣਨ ਵਿੱਚ ਸਾਰੇ ਸੰਗਤ ਇੱਕ ਵਾਰ ਰੱਜ ਕੇ ਬੋਲੋ, ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹੱਲਾ ਚੌਥਾ ਧਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸ੍ਰੀ ਰਾਗ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਸ਼ਬਦ ਉਚਾਰਨ ਕਰ ਰਹੇ ਹਨ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਨ 698 ਉੱਪਰ ਸੁਸ਼ੋਭਿਤ ਹੈ। ਸਤਿਗੁਰੂ ਜੀ ਨੇ ਮਹਾਨ ਕਿਰਪਾ ਕੀਤੀ ਹੈ, ਇਸ ਸ਼ਬਦ ਨੂੰ ਰਾਗਾਂ ਵਿੱਚ ਪਾ ਕੇ ਗਾਉਣ ਦੀ ਜੋ ਮਰਜ਼ਾਦਾ ਸਤਿਗੁਰੂ ਜੀ ਨੇ ਅੰਕਿਤ ਕੀਤੀ, ਦੂਸਰੇ ਘਰ ਸੁਲਤਾਲ ਦੇ ਵਿੱਚ ਇਸ ਸ਼ਬਦ ਨੂੰ ਗਾਉਣ ਦਾ ਮਹਾਰਾਜ ਦਾ ਹੁਕਮ ਹੈ। ਇੱਕ ਓਅੰਕਾਰ ਸਤਿਗੁਰੂ ਪ੍ਰਸਾਦ, ਜੋ ਇੱਕੋ ਇੱਕ ਅਕਾਲ ਪੁਰਖ ਹੈ ਸਤਸੰਗ ਜੀ, ਓਅੰਕਾਰ ਦੇ ਉੱਪਰ ਵੀ 63 ਕਿਸਮ ਦੇ ਭੁਲੇਖੇ ਸਨ ਜੋ ਵੇਦਾਂ ਸ਼ਾਸਤਰਾਂ ਦੇ ਵਿੱਚ ਦਰਸਾਏ ਗਏ। ਸਤਿਗੁਰੂ ਪਾਤਸ਼ਾਹ ਜੀ ਨੇ ਇਹਨਾਂ ਭੁਲੇਖਿਆਂ ਨੂੰ ਦੂਰ ਕਰਨ ਵਾਸਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਹਦੇ ਵਿੱਚ ਸੰਕੇਤਕ ਭਾਸ਼ਾ ਵੀ ਵਰਤੀ, ਜਿਹਦੇ ਵਿੱਚ ਅੰਕਿਤ ਭਾਸ਼ਾ ਵੀ ਵਰਤੀ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੰਸਾਰ ਦੇ ਪਸਾਰੇ ਦਾ ਸੰਕੇਤ ਵੀ ਕੀਤਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਹਿੰਸੇ ਵਰਤੇ 1-2-3, ਉੱਥੇ ਊੜਾ ਅੜਾ ਈੜੀ ਅੱਖਰ ਵੀ ਵਰਤੇ, ਸੰਕੇਤ ਵੀ ਵਰਤੇ ਤੇ ਬਹੁਤ ਵੱਡਾ ਭੁਲੇਖਾ ਵੀ ਦੂਰ ਕਰ ਦਿੱਤਾ ਕਿ ਭਾਈ ਜਿਹੜਾ ਓਮ ਜਾਂ ਓਮ ਨਮੋ ਜਾਂ ਜਿੰਨੇ ਵੀ 63 ਪ੍ਰਕਾਰ ਦੇ ਇਸਦੇ ਬਣਤਰ ਦੇ ਅੱਖਰ ਸਨ, ਅਰਥ ਸਨ, ਹਜ਼ੂਰ ਫਰਮਾਉਂਦੇ ਹਨ ਕਿ ਉਹ ਇੱਕੋ ਹੀ ਅਕਾਲ ਪੁਰਖ ਦੇ ਵਾਚਕ ਹਨ, ਉਹ ਸੰਸਾਰ ਵਿੱਚ ਇੱਕ ਹੀ ਹੈ। ਕਈ ਵਾਰ ਜਦੋਂ ਅਸੀਂ ਬਾਣੀ ਪੜ੍ਹਦੇ ਹਨ ਉੱਥੇ ਭਗਤਾਂ ਨੇ ਸਤਿਗੁਰੂ ਜੀ ਨੇ ਵੀ ਅਕਾਲ ਪੁਰਖ ਨੂੰ ਤੂੰ ਕਰਕੇ ਲਿਖਿਆ ਤੂੰ। ਆਮ ਤੌਰ 'ਤੇ ਅਸੀਂ ਸਤਿਕਾਰ ਦੇ ਨਾਲ ਤੂੰ ਨਹੀਂ ਕਹਿੰਦੇ, ਤੁਸੀਂ ਕਹਿੰਦੇ ਹਾਂ। ਇੱਥੇ ਮਨ ਵਿੱਚ ਇੱਕ ਨਵਾਂ ਸ਼ੰਕਾ ਪੈਦਾ ਹੁੰਦਾ ਹੈ ਕਿ ਮਹਾਰਾਜ ਨੇ ਤੂੰ ਕਾਹਤੋਂ ਲਿਖਿਆ, ਤੂੰ ਹੈ ਇੱਕ ਵਾਚਕ, ਤੁਸੀਂ ਹੈ ਬਹੁ ਵਚਨ, ਤੂੰ ਦਾ ਅਰਥ ਹੈ ਕਿ ਤੂੰ ਇੱਕੋ ਹੀ ਆ, ਤੇਰੇ ਵਰਗਾ ਦੂਸਰਾ ਨਹੀਂ। ਤੁਸੀਂ ਕਹੀਏ ਤਾਂ ਫਿਰ ਤਾਂ 63 ਪ੍ਰਕਾਰ ਦਾ ਭੁਲੇਖਾ ਬਰਕਰਾਰ ਰਹਿ ਗਿਆ ਨਾ, ਜੇ ਤੁਸੀਂ ਕਹੀਏ ਤਾਂ ਤੁਸੀਂ ਤੇ ਬਹੁ ਵਚਨ ਹੈ, ਤੇ ਉਹ ਬਹੁ ਵਚਨ ਹੈ ਹੀ ਨਹੀਂ, ਉਹ ਇੱਕੋ ਹੀ ਹੈ, ਇੱਕੋ ਹੈ ਭਾਈ, ਇੱਕੋ ਹੈ, ਇਹ ਤਾਂ ਇੱਕੋ ਹੀ ਹੈ ਅਕਾਲ ਪੁਰਖ। ਇਸ ਕਰਕੇ ਜੇ ਭਗਤਾਂ ਨੇ ਉਸ ਨੂੰ ਉਚਾਰਿਆ ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਮ ਆਪਾ ਪਰਕਾ ਮਿਟ ਗਿਆ ਜਤ ਦੇਖਾ ਤਤ ਤੂੰ। ਇਸ ਕਰਕੇ ਹਜ਼ੂਰ ਪਾਤਸ਼ਾਹ ਜੀ ਨੇ ਬਹੁਤ ਵਾਰੀ ਤੂੰ ਸ਼ਬਦ ਇਸ ਲਈ ਵਰਤਿਆ ਹੈ ਕਿ ਅਕਾਲ ਪੁਰਖ ਤੂੰ ਇੱਕੋ ਹੀ ਆ, ਇੱਕ ਓਅੰਕਾਰ ਉਸ ਦਾ ਹੀ ਸਾਰਾ ਪਸਾਰਾ ਹੈ। ਉਹ ਅਕਾਲ ਪੁਰਖ ਵਾਹਿਗੁਰੂ ਸਭ ਦਾ ਰੱਖਿਅਕ ਹੈ। ਕਾਰ ਦਾ ਭਾਵ ਹੈ ਕਿ ਇਹ ਸਗਲ ਬ੍ਰਹਿਮੰਡ ਦੇ ਉੱਪਰ, ਸਗਲ ਸੰਸਾਰ ਦੇ ਉੱਪਰ, ਸਗਲ ਬਨਸਪਤੀ ਦੇ ਉੱਪਰ, ਸਗਲ ਉਤਪਤੀ ਦੇ ਉੱਪਰ ਉਸ ਦੀ ਕਾਰ ਹੈ, ਉਸ ਦਾ ਆਸਰਾ ਹੈ। ਸੋ ਸਤਿਗੁਰ ਪ੍ਰਸਾਦ ਓਅੰਕਾਰ ਕਾਰ ਦਾ ਅਰਥ ਇਹ ਵੀ ਹੈ ਕਿ ਜਿਸ ਦੇ ਤਤਸ਼ਟੀ ਲੱਖਣ ਵਰਣਨ ਨਹੀਂ ਕੀਤੇ ਜਾ ਸਕਦੇ, ਕਿਉਂਕਿ ਕਾਰ ਕਿਤੇ ਮੁੱਕੀ ਨਹੀਂ, ਕਾਰ ਕਿਤੇ ਹਿੰਸੇ ਨਾਲ ਜੁੜੀ ਹੋਈ ਨਹੀਂ, ਉਹ ਬੇਅੰਤ ਹੈ। ਇਸ ਕਰਕੇ ਉਸ ਦੇ ਜੋ ਤਤਸ਼ਟੀ ਲੱਖਣ ਵਰਣਨ ਕਰਕੇ ਨਹੀਂ ਕੀਤੇ ਜਾ ਸਕਦੇ, ਉਹ ਅਕਾਲ ਪੁਰਖ ਵਾਹਿਗੁਰੂ ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ। ਹੋਰ ਕੋਈ ਸਾਧਨ ਨਹੀਂ, ਕੋਈ ਹੱਠ ਨਹੀਂ, ਕੋਈ ਸਾਧ ਸੰਗਤ ਅਸੀਂ ਕਹੀਏ ਕਿ ਅਸੀਂ ਇੰਨਾ ਭਜਨ ਸਿਮਰਨ ਕਰ ਲਿਆ, ਇੰਨੀ ਬੰਦਗੀ ਕਰ ਲਈ, ਇੰਨੀਆਂ ਧੂਣੀਆਂ ਪਾ ਲਈਆਂ, ਇੰਨੀ ਤੀਰਥ ਯਾਤਰਾ ਕਰ ਲਈ, ਮਹਾਰਾਜ ਸਾਡੇ ਨਾਲ ਅਦਲ ਕਰੋ, ਸਾਡੇ ਦੇ ਨਾਲ ਇਨਸਾਫ ਕਰੋ, ਸਾਨੂੰ ਪ੍ਰਾਪਤੀ ਜ਼ਰੂਰ ਹੋਵੇ। ਮਹਾਰਾਜ ਕਹਿੰਦੇ ਨਹੀਂ ਭਾਈ, ਇਹ ਤੇ ਉਸਦੀ ਪ੍ਰਸਾਦ, ਉਹਦੀ ਕਿਰਪਾ ਦੇ ਨਾਲ ਹੀ ਉਸਦੀ ਪ੍ਰਾਪਤੀ ਹੁੰਦੀ ਹੈ।
ਹਰ ਹਰ ਸਿਮਰ ਹੋ ਅਗਮ ਅਪਾਰਾ।
ਹਜ਼ੂਰ ਫਰਮਾਉਂਦੇ ਹਨ ਜਦੋਂ ਸੰਗਤ ਨੇ ਬੇਨਤੀ ਕੀਤੀ ਮਹਾਰਾਜ ਸਿਮਰਤ ਸਿਮਰਨ ਕਿਵੇਂ ਕਰੀਏ, ਕਿਹਦਾ ਸਿਮਰਨ ਕਰੀਏ, ਹਜ਼ੂਰ ਫਰਮਾਉਂਦੇ ਨੇ ਕਿ ਭਾਈ ਕੋਈ ਮਨੁੱਖ ਮਨੁੱਖ ਦੀ ਸੇਵਾ ਕਰਦਾ, ਸਿਮਰਨ ਕਰਦਾ, ਕੋਈ ਪੱਥਰਾਂ ਨੂੰ ਪੂਜੀ ਜਾਂਦਾ, ਕੋਈ ਸੱਪਾਂ ਨੂੰ, ਬਨਸਪਤੀ ਦੇ ਦਰਖਤਾਂ ਨੂੰ ਪੂਜੀ ਜਾਂਦਾ, ਕੋਈ ਪਾਣੀ ਨੂੰ, ਸੂਰਜ ਨੂੰ ਪੂਜੀ ਜਾਂਦਾ। ਇਸ ਵਾਸਤੇ ਤੁਹਾਨੂੰ ਇੱਕ ਉਪਦੇਸ਼ ਬਖਸ਼ਿਸ਼ ਕਰਦੇ ਹਾਂ। ਧੰਨ ਗੁਰੂ ਰਾਮਦਾਸ ਮਹਾਰਾਜ ਨੇ ਕਿਰਪਾ ਕੀਤੀ ਕਿ ਭਾਈ ਸਿਮਰਨ ਕਿਹਦਾ ਕਰਨਾ, ਪਹਿਲਾਂ ਇਹ ਵੀ ਸਮਝਣਾ ਕਿ ਕਿਉਂ ਕਰਨਾ, ਸਿਮਰਨ ਕਰਨਾ ਕਾਹਦੇ ਲਈ ਆ। ਮਹਾਰਾਜ ਨੇ ਬਾਣੀ ਵਿੱਚ ਫਰਮਾਇਆ ਹੈ ਕਿ ਭਾਈ ਇਹ ਭਜਨ ਐਸਾ ਹੈ, ਗੁਰੂ ਦੀ ਬਾਣੀ ਦਾ ਸਿਮਰਨ ਇੰਨਾ ਜ਼ਰੂਰੀ ਹੈ, ਇਹਦੇ ਤੋਂ ਬਿਨਾਂ ਸਾਡਾ ਜੀਵਨ ਵਿਅਰਥ ਹੈ, ਜੀਵਨ ਕਿਸੇ ਲੇਖੇ ਵਿੱਚ ਨਹੀਂ। ਜਾਤ ਜਾ ਮੈਂ ਭਜਨ ਰਾਮ ਕੋ ਨਾਹੀ, ਤੇ ਨਰ ਜਨਮ ਅਕਾਰਤ ਹੋ, ਇਹ ਰੱਖੋ ਮਨ ਮਾਹੀ। ਕਹਿੰਦੇ ਇਹ ਮਨ ਦੇ ਵਿੱਚ ਦ੍ਰਿੜ ਕਰਕੇ ਰੱਖੋ ਕਿ ਜਿਹਦੇ ਵਿੱਚ ਪਰਮਾਤਮਾ ਦਾ, ਜਿਹਦੇ ਹਿਰਦੇ ਵਿੱਚ, ਜਿਹਦੇ ਸਿਮਰਨ ਵਿੱਚ, ਜਿਹਦੀ ਰਸਨਾ ਤੇ ਪਰਮਾਤਮਾ ਦਾ ਨਾਮ ਨਹੀਂ ਹੈਗਾ, ਉਹਦਾ ਜੀਵਨ ਵਿਅਰਥ ਹੈ। ਹਜ਼ੂਰ ਫਰਮਾਉਂਦੇ ਨੇ ਇਸ ਸਿਮਰਨ ਤੋਂ ਬਿਨਾਂ ਜੀਵਨ ਬੀਤਦਾ ਜਾ ਰਿਹਾ। ਤੇ ਇੱਕ ਗੱਲ ਯਾਦ ਰੱਖਣ ਵਾਲੀ ਹੈ ਕਿ ਆਹ ਜਿਹੜੀ ਦੇਹੀ ਮਿਲੀ ਹੈ, ਇਹਦੇ ਵਿੱਚ ਹੀ, ਮਨੁੱਖਾ ਦੇਹੀ ਵਿੱਚ ਹੀ ਤੂੰ ਸਿਮਰਨ ਕਰ ਸਕਦਾ। ਭਾਵੇਂ ਬਹੁਤ ਜੀਵ ਜੰਤੂ ਸਿਮਰਨ ਕਰਦੇ ਨੇ, ਧਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵਾ ਰਾਮ ਧਿਉਂਦੇ ਨੇ, ਪਰ ਜਿਹੜੀ ਸੋਧ ਬੋਧ ਹੈ ਨਾ, ਉਹ ਮਨੁੱਖਾ ਜੀਵਨ ਵਿੱਚ ਹੈ। ਜੇ ਪਵਿੱਤਰ ਹੋ ਕੇ ਇਸ਼ਨਾਨ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦੱਸੀ ਹੋਈ ਮਰਜ਼ਾਦਾ ਅਨੁਸਾਰ ਗੁਰੂ ਕੇ ਸਿੱਖ ਤਿਆਰ ਮਰਤਿਆਰ ਹੋ ਕੇ, ਸਾਨੂੰ ਤੇ ਬਹੁਤਾ ਹੀ ਸੋਧ ਤਾਂ ਮਹਾਰਾਜ ਨੇ ਕਿਰਪਾ ਹੀ ਕਰ ਦਿੱਤੇ, ਅਸੀਂ ਆਪੇ ਨਹੀਂ ਸੀ ਕਰ ਸਕਦੇ ਕੁਝ। ਵਿਚਾਰ ਕੇ ਵੇਖ ਲਓ, ਕਲਗੀ ਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰ ਦਿੱਤੇ, ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ, ਜਿੱਥੇ ਸਾਡੀ ਦੇਹੀ ਨੂੰ ਸੋਧਿਆ ਉੱਥੇ ਪੰਜਾਂ ਵਿਕਾਰਾਂ ਤੋਂ ਬਚਾਉਣ ਵਾਸਤੇ ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਵਿੱਤਰ ਰਹਿਤਨਾਮੇ ਦੇ ਦਿੱਤੇ। ਫਿਰ ਪੰਜਾਂ ਪਿਆਰਿਆਂ ਨੂੰ ਵਾਹਿਗੁਰੂ ਦਾ ਨਾਮ ਦ੍ਰਿੜ ਕਰਵਾ ਦਿੱਤਾ, ਫਿਰ ਦੱਸਿਆ ਕਿ ਜ਼ਿੰਦਗੀ ਚ ਰਹਿਣਾ ਕਿਵੇਂ ਹੈ, ਜਿਉਣਾ ਕਿਵੇਂ ਹੈ, ਕਰਨਾ ਕੀ ਹੈ, ਖਾਣਾ ਕੀ ਹੈ, ਜ਼ਿੰਦਗੀ ਤੇ ਬੀਤਣੀ ਹੈ। ਇਹ ਅਸੀਂ ਆਪੇ ਤਾਂ ਨੀ ਸਭ ਕੁਝ ਬਣਾ ਸਕਦੇ ਸੀ, ਇਹ ਤੇ ਧੰਨ ਕਲਗੀ ਧਰਮ ਵਾਲੇ ਨੇ ਕਿਰਪਾ ਕੀਤੀ। ਤੇ ਜਿਹੜੇ ਕਲਗੀ ਧਰ ਪਾਤਸ਼ਾਹ ਦੇ ਪੁੱਤਰ ਪੁੱਤਰੀਆਂ ਬਣ ਜਾਣਗੇ, ਜਿਹੜੇ ਬਣੇ ਹੋਏ ਨੇ, ਸਿਮਰਨ ਕਰਦੇ ਨੇ, ਨਾਮ ਜਪਦੇ ਨੇ ਸਾਧ ਸੰਗਤ ਜੀ, ਉਹਨਾਂ ਦਾ ਜੀਵਨ ਤੇ ਲੇਖੇ ਵਿੱਚ ਹੈ ਹੀ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ ਕਿ ਭਾਈ ਜਿਹੜੇ ਹਲੇ ਵੀ ਦੁਬਧਾ ਚ ਨੇ, ਜੱਕਾ ਤੱਕੀ ਚ ਨੇ, ਉਹ ਆਪਣੇ ਆਪ ਦੇ ਮਨ ਨੂੰ ਪ੍ਰਬੋਧੋ, ਮਨ ਨੂੰ ਸੰਬੋਧਨ ਹੋ ਕੇ ਅੰਦਰ ਝਾਤੀ ਮਾਰੋ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਏਡਾ ਵੱਡਾ ਪਰਉਪਕਾਰ ਕੀਤਾ ਸਾਡੇ ਤੇ, ਸਾਨੂੰ ਖੰਡੇ ਬਾਟੇ ਦਾ ਅੰਮ੍ਰਿਤ ਦੇ ਕੇ ਆਪਣੇ ਪੁੱਤਰ ਬਣਾ ਕੇ ਇੱਕ ਜਮਾਤ ਵਿੱਚ ਖੜੇ ਕਰਤਾ ਜੀ ਦਾ ਨਾਮ ਮਹਾਰਾਜ ਨੇ ਖਾਲਸਾ ਰੱਖਿਆ। ਜੇ ਖਾਲਸੇ ਦੇ ਅਰਥ ਕਰਾਂਗੇ ਸਮਾਂ ਲੱਗ ਜਾਏਗਾ। ਸ਼ੁੱਧ ਸਰੂਪ ਮਨੁੱਖਾਂ ਦੇ ਵਿੱਚ ਜੇ ਕੋਈ ਸ਼ੁੱਧ ਹੈ ਨਾ, ਦਾਸ ਕੋਈ ਆਪਣੇ ਧਰਮ ਦੀ ਵਡਿਆਈ ਕਰਕੇ ਨਹੀਂ ਕਹਿ ਰਿਹਾ, ਇਹਦਾ ਮੁਤਾਲਿਆ ਕਰ ਲਓ, ਇਹਦਾ ਅਨੈਲਿਸਿਸ ਕਰ ਲਓ। ਜੇ ਕੋਈ ਮਨੁੱਖਾਂ ਦੇ ਵਿੱਚੋਂ ਸ਼ੁੱਧ ਹੈ ਤੇ ਉਹ ਖਾਲਸਾ ਹੈ। ਖਾਲਸਾ ਕਿਉਂ ਹੈ? ਕਿਉਂਕਿ ਉਸ ਰੱਬੀ ਜੋਤ ਨੇ ਧੰਨ ਕਲਗੀ ਧਰਮ ਹਰਿ ਸੱਚੇ ਪਾਤਸ਼ਾਹ ਜੀ ਨੇ ਕਹਿ ਦਿੱਤਾ, ਖਾਲਸਾ ਮੇਰੇ ਰੂਪ ਹੈ ਖਾਸ, ਖਾਲਸੇ ਹੋ ਮੈਂ ਕਰੂ ਨਿਵਾਸ, ਖਾਲਸਾ ਮੇਰਾ ਸੱਜਣ ਸੂਰਾ, ਖਾਲਸਾ ਮੇਰਾ ਸਤਿਗੁਰ ਪੂਰਾ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੇ ਪਿੰਡ ਪ੍ਰਾਣ। ਮਹਾਰਾਜ ਨੇ ਇਹ ਬਖਸ਼ਿਸ਼ਾਂ ਕੀਤੀਆਂ ਨੇ ਸਾਡੇ ਤੇ। ਇਸ ਵਾਸਤੇ ਜੇ ਅਸੀਂ ਇੰਨੀ ਸੋਧ ਤਾਂ ਲਿਆਉਣੇ ਚਾਹੁੰਦੇ, ਪੁੱਠੇ ਲਮਕੀ ਜਾਂਦੇ, ਧੂੜੀਆਂ ਤਾਈ ਜਾਂਦੇ, ਪਰ ਸੋਧ ਤਾਂ ਨਹੀਂ ਬਣ ਸਕਦੇ ਸੀ। ਸ਼ੁੱਧ ਸਰੂਪ ਬਣਾਇਆ ਮਹਾਰਾਜ ਨੇ, ਤੇ ਜਦੋਂ ਇਹ ਸਾਨੂੰ ਮਹਾਰਾਜ ਨੇ ਆਪਣਾ ਖਾਲਸਾ ਬਣਾ ਲਿਆ, ਤੇ ਫਿਰ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੱਸਿਆ ਹੋਇਆ ਹੁਕਮ ਅਸੀਂ ਕਮਾਵਾਂਗੇ ਨਾ, ਫਿਰ ਪੂਰਾ ਲਾਭ ਮਿਲੇਗਾ, ਪੂਰਾ ਲਾਭ ਤਾਂ ਮਿਲੇਗਾ। ਕੋਈ ਵੀ ਪਰਮਾਤਮਾ ਦਾ ਨਾਮ ਜਪ ਲਵੇ, ਲਾਭ ਉਹਨੂੰ ਅਵਸ਼ ਮਿਲੇਗਾ, ਪਰ ਪੂਰਾ ਲਾਭ ਲੈਣ ਵਾਸਤੇ ਸੁਚੇਤ ਤਾਂ ਚਾਹੀਦੀ ਹੈ ਨਾ। ਜੇ ਬੰਦਾ ਅਨਪੜ੍ਹ ਹੋਵੇ, ਅਗਿਆਨੀ ਹੋਵੇ, ਤੇ ਦੁਕਾਨ ਤੋਂ ਸੌਦਾ ਲੈਣ ਜਾਵੇ, ਘੱਟ ਵੀ ਤੋਲ ਦਾਵੇ, ਜੇ ਨਹੀਂ ਸਮਝ ਤੇ ਉਸੇ ਤਰ੍ਹਾਂ ਹੀ ਲੈ ਕੇ ਆ ਜਾਵੇਗਾ। ਤੇ ਜੇ ਉਹਨੂੰ ਸਮਝ ਹੈ, ਕਹੇ ਜੇ ਨਹੀਂ ਭਾਈ ਜਿਹਨੇ ਮੈਂ ਮਾਇਆ ਦਿੱਤੀ ਹੈ ਪੂਰਾ ਸੌਦਾ ਚਾਹੀਦਾ। ਤੇ ਜੇ ਸੋਝ ਦਿੱਤੀ ਹੈ ਸਤਿਗੁਰੂ ਪਾਤਸ਼ਾਹ ਜੀ ਨੇ ਕਿ ਪਰਮਾਤਮਾ ਦਾ ਨਾਮ ਜਪਣਾ ਕਿਵੇਂ ਹੈ, ਹਜ਼ੂਰ ਪਾਤਸ਼ਾਹ ਜੀ ਨੇ ਸਾਨੂੰ ਇਹ ਬਖਸ਼ਿਸ਼ ਕਰਕੇ ਸਮਝਾਇਆ ਹੈ ਕਿ ਭਾਈ ਪਰਮਾਤਮਾ ਦਾ ਨਾਮ ਜਪਣ ਵਾਸਤੇ ਜੋ ਨਿਯਮ ਬਣਾਇਆ ਨਾ, ਸਤਿਗੁਰੂ ਰਾਮਦਾਸ ਮਹਾਰਾਜ ਜੀ ਨੇ ਵੀ ਕਿਰਪਾ ਕੀਤੀ ਹੈ। ਗੁਰੂ ਕਾ ਸਿੱਖ ਕੌਣ ਹੈ ਪਹਿਲਾਂ ਸਾਨੂੰ ਇਹ ਸਮਝ ਲੈਣਾ ਚਾਹੀਦਾ। ਗੁਰੂ ਕਾ ਸਿੱਖ ਕੋਈ ਲਿਬਾਸ ਨਹੀਂ, ਕੋਈ ਸਾਧ ਸੰਗਤ ਜੀ, ਇਹ ਕੋਈ ਜੱਦੀ ਪੁਸ਼ਤੀ ਸਿੱਖ ਨਹੀਂ ਅਸੀਂ, ਇਹ ਤੇ ਨਾਮ ਤਰੀਕ ਸਿੱਖ ਹੈ। ਪਰ ਜੇ ਗੁਰੂ ਕੇ ਸਿੱਖ ਬਣਨਾ, ਸਿੱਖ ਤੇ ਗੁਰੂ ਕੇ ਸਿੱਖ ਦਾ ਅੰਤਰ ਕੀ ਆ? ਸਾਡਾ ਪਿਤਾ ਸਿੱਖ ਸੀ, ਅਸੀਂ ਉਹਦੇ ਘਰੇ ਜਨਮ ਲੈ ਲਿਆ, ਅਸੀਂ ਵੀ ਸਿੱਖ। ਇੱਕ ਤਾਂ ਇਹ ਸਿੱਖ, ਇੱਕ ਗੁਰਸਿੱਖ। ਮਹਾਰਾਜ ਨੇ ਗੁਰਸਿੱਖ ਦੀ ਪਰਿਭਾਸ਼ਾ ਲਿਖੀ ਹੈ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੈ। ਤੇ ਫਿਰ ਕਿਉਂ ਕਿਹਾ ਮਹਾਰਾਜ ਨੇ? ਕਹਿੰਦੇ ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਤੇ ਜੇ ਨਹੀਂ ਜਪੇਗਾ ਫਿਰ ਭਾਈ, ਮਹਾਰਾਜ ਕਹਿੰਦੇ ਬੀਤ ਜੈ ਹੈ, ਬੀਤ ਜੈ ਹੈ ਜਨਮ ਅਕਾਜਰੇ, ਫਿਰ ਤੇਰਾ ਜਨਮ ਬੀਤਦਾ ਜਾ ਰਿਹਾ ਹੈ ਬੇਅਰਥੀ, ਇਹਦਾ ਤੈਨੂੰ ਲਾਭ ਨਹੀਂ ਜੇ ਆਉਣਾ। ਇਸ ਵਾਸਤੇ ਜੇ ਉਸਦਾ ਤੂੰ ਪੂਰਾ ਲਾਭ ਲੈਣਾ ਹੈ ਤੇ ਫਿਰ ਸਤਿਗੁਰੂ ਦਾ ਨਾਮ ਜਪ। ਧੰਨ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਪੁੱਛਦੇ ਨੇ ਸੰਬੋਧਨ ਹੋ ਕੇ, ਜੇ ਆਪਾਂ ਬੱਚਿਆਂ ਨੂੰ ਚੰਗੇ ਸਕੂਲ ਵਿੱਚ ਪੜ੍ਹਨ ਲਾ ਦਈਏ, ਵਧੀਆ ਕਿਤਾਬਾਂ ਲੈ ਦਈਏ, ਵੱਖਰਾ ਕਮਰਾ ਬਣਾ ਦਈਏ, ਤੇ ਫਿਰ ਪਿਤਾ ਪੁੱਛਦਾ ਨਾ ਵੀ ਪੁੱਤਰਾ ਹੁਣ ਤੂੰ ਪੜ੍ਹਦਾ ਕਿਉਂ ਨਹੀਂ, ਹੁਣ ਤਾਂ ਤੇਰੇ ਕੋਲ ਸਾਰੇ ਸਾਧਨ ਹੈਗੇ। ਤੇ ਸਤਿਗੁਰੂ ਵੀ ਆਪਾਂ ਨੂੰ ਪੁੱਛਦੇ ਨੇ, ਗੁਰਸਿੱਖਾ ਸਿੱਖੀ ਨੂੰ ਪੈਦਾ ਕਰਨ ਵਾਸਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਨਿਰੰਕਾਰ ਦਾ ਸਰੂਪ ਸੰਸਾਰ ਵਿੱਚ ਆਏ, ਦਸ ਰੂਪ ਧਾਰਨ ਕੀਤੇ, ਸਾਨੂੰ ਨਾਮ ਜਪਣਾ, ਕਿਰਤ ਕਰਨੀ, ਵੰਡ ਛਕਣਾ, ਸਾਨੂੰ ਗੁਣ ਸਿਖਾਏ, ਸਾਨੂੰ ਰਹਿਤ ਬਹਿਤ ਸਿਖਾਈ, ਸਵੱਛ ਜੀਵਨ ਦਿੱਤਾ। ਤੇ ਹੁਣ ਸਤਿਗੁਰੂ ਜੀ ਪੁੱਛਦੇ ਨੇ ਵੀ ਇੰਨਾ ਕੁਝ ਦੇਤਾ, ਇੰਨਾ ਕੁਝ ਦੇਣ ਬਦਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੇਵਾ ਦੇ ਵਿੱਚ 12-12 ਸਾਲ ਲਾ ਤੇ ਇੱਕ ਸਤਿਗੁਰੂ ਨੇ, 4-4 ਯੁੱਧ ਲੜੇ ਇੱਕ ਸਤਿਗੁਰੂ ਜੀ ਨੇ, ਸਾਰਾ ਸਰਬੰਸ ਵਾਰ ਦਿੱਤਾ ਇੱਕ ਗੁਰੂ ਨੇ, ਇੰਨਾ ਪ੍ਰਬੰਧ ਕੀਤਾ ਨਾ ਸਾਡੇ ਲਈ, ਤੇ ਇੰਨਾ ਪ੍ਰਬੰਧ ਕਰਕੇ ਸਾਨੂੰ ਮਹਾਰਾਜ ਨੇ ਕੋਈ ਲਾਂਭਾ ਨਹੀਂ ਦਿੱਤਾ। ਕਿਹਾ ਕਿ ਨਹੀਂ, ਮੈਂ ਇਹ ਸਾਰਾ ਕੁਝ ਤੁਹਾਡੇ ਲਈ ਕੀਤਾ, ਇਹਨ ਪੁੱਤਰ ਮਤੇ ਸੀਸ ਪਰ ਵਾਰ ਦੀ ਇਹ ਸੋਤ ਚਾਰ, ਮੈਂ ਤਾਂ ਇਹਨਾਂ ਪੁੱਤਰਾਂ ਤੇ ਸਿੱਖ ਪੁੱਤਰਾਂ ਤੋਂ ਮੈਂ ਕੁਰਬਾਨ ਕੀਤੇ ਨੇ, ਵਾਰ ਨੇ ਕੀਤੇ ਨੇ ਚਾਰ ਪੁੱਤਾਂ ਦੇ। ਤੇ ਫਿਰ ਕੀ ਹੋ ਗਿਆ? ਕਹਿੰਦੇ ਚਾਰਾਂ ਦੀ ਮੈਂ ਵਾਰ ਨੇ ਕਰ ਵੀ ਦਿੱਤੇ, ਜੀਵਤ ਕਈ ਹਜ਼ਾਰ ਲੱਖਾਂ ਹਜ਼ਾਰਾਂ ਤੁਸੀਂ ਜਿਉਂਦੇ ਹੋ ਨਾ, ਪਰ ਸਤਿਗੁਰੂ ਜੀ ਤੋਂ ਇੰਨੀ ਅਪਨਾਤ ਕੀਤੀ ਨਾ। ਤੇ ਫਿਰ ਸਤਿਗੁਰੂ ਜੀ ਪੁੱਛਦੇ ਨੇ, ਰੇ ਮੂੜੇ ਤੂੰ ਕਿਉਂ ਸਿਮਰ ਤੇ ਅਬ ਨਾਹੀ? ਕਹਿੰਦੇ ਹੁਣ ਤੂੰ ਇੱਕ ਗੱਲ ਦੱਸ, ਜੇ ਤੂੰ ਨਹੀਂ ਨਾ ਸਿਮਰੇਗਾ ਹੁਣ ਤੇ ਮੂਰਖੀ ਹੈ ਨਾ, ਫਿਰ ਤੇਰੇ ਵਾਸਤੇ ਇੰਨਾ ਕੁਝ ਕੀਤਾ, ਇੰਨਾ ਕੁਝ ਕੀਤਾ, ਤੇ ਤੈਨੂੰ ਕਿਹਾ ਕੀ ਸੀ? ਹਰ ਹਰ ਸਿਮਰੂ ਅਗਮੋ ਉਪਾਰਾ, ਤੈਨੂੰ ਕਿਹਾ ਸੀ ਨਾ। ਤੇ ਮਹਾਰਾਜ ਕਹਿੰਦੇ ਨੇ ਕਿ ਭਾਈ ਰੇ ਮੂੜੇ ਤੂੰ ਕਿਉਂ ਅਬ ਸਿਮਰਤ ਕਿਉਂ ਨਾਹੀ? ਕਹਿੰਦੇ ਹੁਣ ਦੱਸ, ਤੂੰ ਕਹਿੰਦਾ ਸੀ ਨਾ ਮੇਰੇ ਕੋਲ ਸਮਾਂ ਨਹੀਂ, ਮੈਂ ਤਾਂ ਜੀ ਖੇਤੀ ਕਰਦਾ, ਮੈਂ ਦੁਕਾਨ ਕਰਦਾ, ਮੈਂ ਵਕਾਲਤ ਕਰਦਾ, ਮੈਂ ਪੜ੍ਹਾਉਣ ਜਾਂਦਾ, ਮੈਂ ਪੜ੍ਹਨ ਜਾਂਦਾ, ਤੇ ਹੁਣ ਪਿਛਲੇ 2.5 ਮਹੀਨੇ ਚ ਤਾਂ ਲੋਕਡਾਊਨ ਹੈ, ਕੰਮ ਕਾਰ ਬੰਦ ਪਏ ਨੇ, ਇਹਦੇ ਚ ਝਾਤੀ ਮਾਰ ਲਓ, ਇਹ ਜ਼ਿੰਦਗੀ ਦਾ ਲੋਕਡਾਊਨ ਇਹੋ ਜਿਹੀ ਹੈ। ਸਾਧ ਸੰਗਤ ਇਹ ਤਾਂ ਨਿਸ਼ਚਿਤ ਕੀਤਾ ਨਾ ਸਰਕਾਰਾਂ ਨੇ, ਆਪਾਂ ਮੰਨ ਲਿਆ, ਘਰਾਂ ਚ ਬਹਿ ਗਏ, ਪਰ ਇਹਦੇ ਵਿੱਚ ਵੀ ਕਿੰਨਿਆਂ ਕਿੰਨੇ ਲਾਹਾ ਲਿਆ। ਬਹੁਤ ਗੁਰੂ ਤੇ ਸਿੱਖ ਨੇ ਜਿਨ੍ਹਾਂ ਨੇ ਆਨੰਦ ਲਿਆ ਬਾਣੀ ਦਾ, ਸਹਿਜ ਪਾਠ ਕੀਤੇ, ਸੁਖਮਨੀ ਸਾਹਿਬ ਦੇ ਪਾਠ ਕੀਤੇ, ਸੰਥਿਆ ਕੀਤੀ, ਬੜਿਆਂ ਨੇ ਆਨੰਦ ਲਿਆ। ਪਰ ਜੇ ਸਮੁੱਚੇ ਰੂਪ ਵਿੱਚ ਕਹੀਏ ਨਾ, ਜੇ ਆਪਾਂ ਸੋਚਦੇ ਰਹਿ ਜਾਈਏ ਵੀ ਸਾਡਾ ਆਹ ਨੁਕਸਾਨ ਹੋ ਗਿਆ, ਅਸੀਂ ਘੁੰਮ ਫਿਰ ਨਹੀਂ ਸਕਦੇ, ਰਿਸ਼ਤੇਦਾਰਾਂ ਕੋਲ ਨਹੀਂ ਜਾ ਸਕਦੇ, ਫੈਕਟਰੀਆਂ 'ਚ ਨਹੀਂ ਜਾ ਸਕਦੇ, ਸੋਚੀ ਜਾਓ, ਉਹਦਾ ਲਾਭ ਤਾਂ ਕੋਈ ਨਹੀਂ ਨਾ। ਪਰ ਇੱਕ ਗੁਰੂ ਨਾਲ ਜੁੜੇ ਗੁਰੂ ਤੇ ਸਿੱਖ ਨੇ, ਬਹੁਤ ਸਾਰੇ ਸਿੱਖਾਂ ਦਾ ਟੈਲੀਫੋਨ 'ਤੇ ਸੰਪਰਕ ਹੋਇਆ, ਕਹਿੰਦੇ ਜੀ ਆਨੰਦ ਹੀ ਆ ਗਿਆ, ਕਿਸੇ ਨੇ ਸਹਿਜ ਸੰਪਟ ਪਾਠ ਰੱਖ ਲਿਆ, ਕਿਸੇ ਨੇ ਸੰਥਿਆ ਸ਼ੁਰੂ ਕਰ ਦਿੱਤੀ, ਕਹਿੰਦੇ ਜੀ ਆਹ ਸਮਾਂ ਤਾਂ ਮਿਲਣਾ ਹੀ ਨਹੀਂ ਸੀ ਜ਼ਿੰਦਗੀ 'ਚ, ਇਹਤੇ ਮਹਾਰਾਜ ਨੇ ਕਿਰਪਾ ਕੀਤੀ। ਇਸ ਨੂੰ ਵੀ ਕਿਰਪਾ, ਕਿਉਂਕਿ ਗੁਰਸਿੱਖ ਹਮੇਸ਼ਾ ਚੜ੍ਹਦੀ ਕਲਾ 'ਚ, ਚੜ੍ਹਦੀ ਕਲਾ 'ਚ ਰਹਿਣ ਦਾ ਸਤਿਗੁਰੂ ਨੇ ਸਾਨੂੰ ਨਿਯਮ ਸਿਖਾਇਆ ਹੈ। ਇਸ ਵਾਸਤੇ ਗੁਰੂ ਕੇ ਸਿੱਖ ਹਮੇਸ਼ਾ ਹੀ ਹਰ ਸਮੇਂ ਮਹਾਰਾਜ ਨੇ ਹੁਕਮ ਕੀਤਾ ਨਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ, ਸੁੱਖ ਸਨੇਹ ਔਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨਣਾ। ਉਸ ਸਮੇਂ ਨੂੰ ਸਫਲ ਕਰਨ ਵਾਸਤੇ ਵੀ ਉਹਨੇ ਰਾਹ ਲੱਭ ਲਿਆ, ਵਡਭਾਗੀ ਦੇ ਗੁਰੂ ਕੇ ਸਿੱਖ ਜਿਨ੍ਹਾਂ ਨੇ ਭਾਈ ਲਾਭ ਲਿਆ। ਪਰ ਸਤਿਗੁਰੂ ਪਾਤਸ਼ਾਹ ਜੀ ਇਹ ਕਿਰਪਾ ਕਰਦੇ ਨੇ, ਜਿਨ੍ਹਾਂ ਨੇ ਭਾਈ ਨਹੀਂ ਮੈਂ ਲਾਭ ਲਿਆ, ਉਹ ਵੀ ਮਨ ਵਿੱਚ ਵਿਚਾਰਿਓ ਕਿ ਜਿੰਨਾ ਲਾਭ ਲੈਣਾ ਚਾਹੀਦਾ ਸੀ ਲਿਆ, ਜਿੰਨਾ ਇਹ ਸਮੇਂ ਨੂੰ ਸਫਲਾ ਕਰਨਾ ਚਾਹੀਦਾ ਸੀ ਉਹਨਾਂ ਸਫਲਾ ਕੀਤਾ, ਜੇ ਨਹੀਂ ਨਾ ਕੀਤਾ ਤੇ ਇੱਕ ਗੱਲ ਵਿਚਾਰ ਲੈਣੀ ਚਾਹੀਦੀ, ਸਾਨੂੰ ਮੌਤ ਦਾ ਡਰ ਹੈ ਨਾ, ਜਿਹੜੀ ਆ ਕਰੋਨਾ ਬਿਮਾਰੀ ਆਈ ਇੱਕ ਮੌਤ ਦਾ ਡਰ ਲੈ ਆਈ, ਭਾਈ ਤੁਸੀਂ ਥੋੜ੍ਹਾ ਦੂਜੇ ਨਾਲ ਫਰਕ ਰੱਖੋ, ਹੱਥ ਧੋ ਕੇ ਛਕੋ, ਜਿਹੜਾ ਮੂੰਹ ਦੇ ਉੱਪਰ ਕੱਪੜਾ ਰੱਖੋ, ਬੜੇ ਸਾਨੂੰ ਨਿਯਮ ਸਿਖਾਏ, ਸਵੱਛ ਭੋਜਨ ਖਾਓ, ਬਹੁਤਾ ਚੰਗਾ ਹੋਵੇ ਜੀ ਘਰ ਦਾ ਹੀ ਭੋਜਨ ਖਾਓ, ਚੰਗੀਆਂ ਗੱਲਾਂ ਭਾਈ ਗੁਰਮਤਿ ਤਾਂ ਪਹਿਲਾਂ ਹੀ ਇਹ ਗੱਲਾਂ ਦੱਸਦੀ ਆ। ਸੋ ਜਰਾ ਕੁ ਆਪਣੇ ਮਨ ਵਿੱਚ ਹਾਥੀ ਮਾਰੀਏ ਕਿ ਸਾਡੀ ਜ਼ਿੰਦਗੀ ਦਾ ਵੀ ਇੰਨਾ ਕੀ ਤਕਾਜਾ ਹੈ, ਪਤਾ ਨਹੀਂ ਹਰ ਜਪਦਿਆਂ ਖਿਣ ਢਿੱਲਦਾ ਕੀ ਚਾਹੀ ਮੇਰੀ ਜਿੰਦੜੀਏ, ਮਤ ਕਿਉਂ ਜਾਪਾ, ਸਾਹ ਆਵਾ ਕਿ ਨਾ ਆਵਾ ਰਾਮ ਪਤਾ ਹੀ ਨਹੀਂ, ਵੀ ਸਾਹ ਲਿਆ ਹੋਇਆ ਬਾਹਰ ਆਉਣਾ ਕਿ ਨਹੀਂ, ਬਾਹਰ ਲਿਆ ਅੰਦਰ ਜਾਣਾ ਕਿ ਨਹੀਂ, ਪਤਾ ਨਹੀਂ ਇਸ ਗੱਲ ਦਾ ਕਿ ਲੋਕਡਾਊਨ ਸਾਡੀ ਜ਼ਿੰਦਗੀ ਦਾ ਕਦੋਂ ਹੋ ਜਾਣਾ, ਪਤਾ ਕੁਝ ਨਹੀਂ ਪਤਾ। ਇਹ ਤਾਂ ਵੀ ਇੱਕ ਸਿੱਖਿਆ ਲੈਣੀ ਚਾਹੀਦੀ ਹੈ ਸਾਨੂੰ ਸਭ ਨੇ ਕਿ ਭਾਈ ਸਤਿਗੁਰੂ ਜੀ ਨੇ ਜੋ ਇਹ ਮਨੁੱਖਾ ਜਨਮ ਦਿੱਤਾ ਹੈ ਇਹਦੇ ਵਿੱਚ ਸਾਨੂੰ ਪੂਰਾ ਲਾਭ ਲੈਣਾ ਚਾਹੀਦਾ। ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਕਿਰਪਾ ਕਰਦੇ ਨੇ, ਹਰ ਹਰ ਸਿਮਰੂ ਅਗਮੋ ਪਾਰਾ, ਕਹਿੰਦੇ ਭਾਈ ਹਰ ਸਮੇਂ ਜੋ ਜੀਵਾਂ ਨੂੰ ਹਰੇ ਭਰੇ ਕਰ ਦੇਣ ਵਾਲਾ ਹੈ, ਜਿਹੜਾ ਕਿਸੇ ਦੀ ਗਮਤਾ 'ਚ ਨਹੀਂ, ਜਿਹਦਾ ਪਾਰਾਵਾਰ ਕੋਈ ਨਹੀਂ ਜਾਣ ਸਕਦਾ, ਉਸ ਅਕਾਲ ਪੁਰਖ ਨੂੰ ਹਮੇਸ਼ਾ ਵਾਸਤੇ ਸਿਮਰਨਾ
ਕਰੋ।
ਕਹਿੰਦੇ ਕੀ ਲਾਭ ਹੋਊਗਾ ਜੀ? ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ ਜੀ ਦੇ ਸਿਮਰਨ ਕਰਨ ਦੇ ਨਾਲ ਸਾਡੇ ਦੁੱਖ ਮਿਟ ਜਾਣੇ। ਸਭ ਤੋਂ ਵੱਡਾ ਦੁੱਖ ਹੈ ਜਨਮ ਮਰਨ ਦਾ। ਕਹਿੰਦੇ ਜਨਮ ਮਰਨ ਦਾ ਦੁੱਖ ਵੀ ਮਿਟ ਜਾਏਗਾ ਮਹਾਰਾਜ, ਹੋਰ ਕਿਹੜੇ ਦੁੱਖ ਦੂਰ ਹੋਣਗੇ? ਮਹਾਰਾਜ ਕਹਿੰਦੇ ਬਿਘਨ ਬਨਾਸਣ ਸਰ ਦੁੱਖ ਨਾਸਣ, ਸਤਿਗੁਰ ਨਾਮ ਦਿਰੜਾਇਆ ਹੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਕਾਰ ਆਇਆ। ਮਹਾਰਾਜ ਤਿੰਨੇ ਦੁੱਖ ਦੂਰ ਹੋ ਜਾਣਗੇ। ਹਜ਼ੂਰ ਫਰਮਾਉਂਦੇ ਨੇ ਘੋਰ ਦੁਖਿਅਮ ਅਣਕ ਹੱਤਿਅਮ ਜਨਮ ਦਾਰਿਦਰਮ ਮਹਾਂ ਬਖਿਆਦਮ। ਕਦੇ ਇੰਨੇ ਦੁੱਖ ਹੈ ਨਾ? ਹਜ਼ੂਰ ਫਰਮਾਉਂਦੇ ਨੇ ਕਿ ਕਹਿੰਦੇ ਭਾਈ ਇਹ ਸਾਰੇ ਮਿਟ ਜਾਣਗੇ। ਘੋਰ ਦੁਖਿਅਮ ਅਣਕ ਹੱਤਿਅਮ, ਇਹ ਕਿੰਨੇ ਤਰ੍ਹਾਂ ਦੇ ਦੁੱਖ ਨੇ? ਤੇ ਮਹਾਰਾਜ ਕਹਿੰਦੇ ਭਾਈ ਇਹ ਸਗਲ ਇਸ ਤਰ੍ਹਾਂ ਮਿਟ ਜਾਣਗੇ ਜਿਵੇਂ ਲੱਕੜਾਂ ਦੇ ਢੇਰ ਨੂੰ ਕਿਣਕਾ ਕ ਅੱਗ ਦਾ ਸਾਰਾ ਸਵਾਹ ਕਰ ਦਿੰਦਾ ਨਾ, ਇਸੇ ਤਰ੍ਹਾਂ ਪਰਮਾਤਮਾ ਦਾ ਨਾਮ ਸਾਰੇ ਦੁੱਖਾਂ ਪਾਪਾਂ ਦਾ ਨਾਸ਼ ਕਰ ਦੇਵੇਗਾ। ਇਸ ਲਈ ਦੁੱਖ ਹਰਤਾ ਹਰ ਨਾਮ ਪਛਾਣੋ, ਦੁੱਖ ਨੂੰ ਹਰਨ ਵਾਲੇ ਨਾਮ ਦੀ ਪਛਾਣ ਕਰਨੀ ਕਰੋ। ਹਜ਼ੂਰ ਫਰਮਾਉਂਦੇ ਨੇ ਜਿਸ ਸਿਮਰਤ ਦੁੱਖ ਮਿਟੇ ਹਮਾਰਾ। ਆਏ ਤੇ ਕਰੋਨਾ ਕੀ ਹੈ ਭਾਈ? ਮਹਾਰਾਜ ਕਹਿੰਦੇ ਸਾਰੇ ਦੁੱਖ ਦੂਰ ਹੋ ਜਾਣਗੇ ਜੇ ਅਸੀਂ ਗੁਰਮਤ ਨੂੰ ਧਾਰਨ ਕਰਾਂਗੇ, ਖੰਡੇ ਬਾਟੇ ਦਾ ਅੰਮ੍ਰਿਤ ਛਕਾਂਗੇ, ਗੁਰੂ ਕੀ ਰਹਿਤ ਰੱਖਾਂਗੇ ਤੇ ਵਾਹਿਗੁਰੂ ਦਾ ਸਿਮਰਨ ਕਰਾਂਗੇ। ਹਜ਼ੂਰ ਫਰਮਾਉਂਦੇ ਸਾਰੇ ਦੁੱਖ ਭਾਈ ਦੂਰ ਹੋ ਜਾਣਗੇ।
ਹਰ ਹਰ ਸਤਿਗੁਰ ਪੁਰਖ ਮਿਲਾਵੋ ਹੋ।
ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਕਿਰਪਾ ਕਰੋ ਸਾਡੇ ਤੇ। ਗੁਰਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਇਹੋ ਜਿਹਾ ਨਾਮ ਜਪਾਉਣ ਵਾਸਤੇ, ਇਹੋ ਜਿਹੇ ਨਾਮ ਦੀ ਸਾਧਨਾ ਦਾ ਸਾਧਨ ਦੱਸਣ ਵਾਸਤੇ ਸਾਡੇ ਉੱਪਰ ਕਿਰਪਾ ਕਰੋ, ਹਰ ਹਰ ਸਤਿਗੁਰ ਪੁਰਖ ਮਿਲਾਵੋ। ਮਹਾਰਾਜ ਜੀ ਦੁਨੀਆਂ 'ਚ ਬੜੇ ਗੁਰੂ ਬਣੇ ਫਿਰਦੇ ਨੇ, ਸਾਡੇ ਤੇ ਐਸੀ ਕਿਰਪਾ ਕਰੋ ਮਹਾਰਾਜ ਸੱਚੇ ਪਾਤਸ਼ਾਹ ਜੀ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਵਰਗਾ ਗੁਰੂ ਸਤਿਗੁਰੂ ਸਾਨੂੰ ਇਹੋ ਜਿਹਾ ਮਿਲਾਉਣਾ ਕਰੋ ਜੀ।
ਮਿਲਿਆ ਸੁਖ ਹੋਈ ਰਾਮ,
ਜਿਹਦੇ ਨਾਲ ਮਿਲਣ ਕਰਕੇ ਪ੍ਰੇਮੀ ਕੋੜੀ ਵਰਗਿਆਂ ਦੇ ਕੋੜ ਦੂਰ ਹੋ ਗਏ। ਮਹਾਰਾਜ ਜਿਹਦੇ ਮਿਲਣ ਕਰਕੇ ਠੱਗ ਸੱਜਣ ਬਣ ਗਏ, ਵਲੀ ਕੰਧਾਰੀ ਵਾਲਿਆਂ ਦਾ ਹੰਕਾਰ ਮਿਟ ਗਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਐਸਾ ਗੁਰੂ, ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਇਹੋ ਜਿਹੇ ਗੁਰੂ ਨੂੰ ਮਹਾਰਾਜ ਮਿਲਾ ਦਿਓ ਜਿਹਦੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਹਮੇਸ਼ਾ ਵਾਸਤੇ ਸਾਡੇ ਮਨ ਨੂੰ ਸੁੱਖ ਸ਼ਾਂਤੀ ਪ੍ਰਾਪਤ ਹੋ ਜਾਵੇ।
ਹਰ ਗੁਣ ਗਾਓ ਮੀਤ ਹਮਾਰੇ।
ਹੁਣ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ ਜੇ ਐਸੇ ਸਤਿਗੁਰੂ ਅਕਾਲ ਪੁਰਖ ਨੂੰ ਮਿਲਣਾ, ਉਹਦੇ ਨਾਲ ਉਹਦੇ ਗੁਣਾਂ ਨੂੰ ਗ੍ਰਹਿਣ ਕਰਨਾ, ਉਹਦੇ ਵਿੱਚ ਭੇਦਤਾ ਕਰਨੀ ਹੈ, ਤੇ ਫਿਰ ਕੀ ਕਰਨਾ ਚਾਹੀਦਾ? ਤਰੀਕਾ ਦੱਸਦੇ ਨੇ। ਹਰ ਗੁਣ ਗਾਵੋ ਮੀਤ ਹਮਾਰੇ। ਕਹਿੰਦੇ ਮਿੱਤਰੋ ਕਿੱਦਾਂ ਸੋਹਣਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੰਬੋਧਨ ਕੀਤਾ। ਆਪਣੇ ਮਿੱਤਰ ਬਣਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਈ ਖਰਬਾ ਨਹੀਂ ਬੋਲੇ, ਕੋਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਰੜਾ ਉਪਦੇਸ਼ ਅੱਖਰ ਕਹਿ ਕੇ ਉਪਦੇਸ਼ ਨਹੀਂ ਦਿੱਤਾ, ਕਿਤੇ ਆਪਣੇ ਮੀਤ ਕਿਤੇ ਆਪਣੇ ਭਾਈ ਮਹਾਰਾਜ ਸੱਚੇ ਪਾਤਸ਼ਾਹ ਜੀ ਬਣਾ ਕੀਤਾ ਸਾਨੂੰ। ਕਹਿੰਦੇ ਭਾਈ ਹਰ ਗੁਣ ਗਾਵੋ ਮੀਤ ਹਮਾਰੇ। ਕਹਿੰਦੇ ਭਾਈ ਉਹਦੇ ਗੁਣਾਂ ਨੂੰ ਗਾਉਣਾ ਕਰੋ, ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਨਾ ਉਹਦੇ ਬੇਅੰਤ ਗੁਣ ਨੇ, ਉਹਦੇ ਗੁਣਾਂ ਨੂੰ ਉਹਦੇ ਚੇਤੇ ਕਰੋਗੇ ਨਾ। ਇੱਕ ਮਰੀਜ਼ ਡਾਕਟਰ ਕੋਲ ਹਸਪਤਾਲ ਚਲਿਆ ਗਿਆ, ਉਹਨੇ ਕਿਹਾ ਵੀ ਤੈਨੂੰ ਵੈਂਟੀਲੇਟਰ ਉੱਤੇ ਰੱਖਣਾ ਪਏਗਾ। ਉਹਨੂੰ ਕਿ ਰੱਖੋ, ਉਹ ਰੱਖਿਆ ਦੋ ਦਿਨ, ਜਦੋਂ ਠੀਕ ਹੋ ਗਿਆ ਛੁੱਟੀ ਦਿੱਤੀ। ਉਹ ਕਹਿੰਦਾ ਵੀ ਵੈਂਟੀਲੇਟਰ ਦਾ ਤੇਰਾ 2000 ਰੁਪਏ ਖਰਚਾ, ਇੱਕ ਦਿਨ ਦਾ 1000। ਉਹ ਸੋਚਣ ਲੱਗ ਪਿਆ, ਉਹਦੀਆਂ ਅੱਖਾਂ ਵਿੱਚ ਅੱਥਰੂ ਆ ਗਏ, ਬੜਾ ਗਰਭੀਭੂਤ ਹੋਇਆ ਖੜਾ ਹੈ। ਡਾਕਟਰ ਕਹਿੰਦਾ ਵੀ ਕੋਈ ਗੱਲ ਨੀ, ਜੇ ਤੇਰੇ ਕੋਈ ਪੈਸੇ ਨੀ ਨਾ ਹੈਗੇ ਕੋਈ ਗੱਲ ਨੀ, ਤੂੰ ਚਲਿਆ ਜਾ, ਠੀਕ ਹੈ ਤੂੰ। ਕਹਿੰਦੇ ਨਹੀਂ ਪੈਸੇ ਹੈਗੇ ਮੇਰੇ ਕੋਲ, ਮੈਂ ਦੇਣ ਲੱਗਾ ਤੈਨੂੰ ਪੈਸੇ। ਪੈਸੇ ਦੇ ਦਿੱਤੇ। ਕਹਿੰਦਾ ਵੀ ਤੂੰ ਰੋਇਆ ਕਿਉਂ, ਤੂੰ ਇੰਨਾ ਵਿਰਾਦ ਵਿੱਚ ਕਿਉਂ ਆ ਗਿਆ? ਕਹਿੰਦੇ ਵੀ 2 ਦਿਨਾਂ ਦਾ 2000 ਰੁਪਇਆ ਤੂੰ ਲਿਆ, ਕਾਹਦੇ ਲਈ ਲਿਆ? ਤੇ ਇੱਕ ਆਰਜੀ ਮਸ਼ੀਨ ਦੇ ਨਾਲ ਮੈਨੂੰ ਸਾਹ ਦਵਾਇਆ ਤੇ ਮੈਂ ਰੋਇਆ ਤੇ ਇਸ ਵਾਸਤੇ ਹੈ ਕਿ ਮੈਂ ਕਿੱਡਾ ਕਿਰਤ ਕਣ ਹਾਂ ਉਸ ਅਕਾਲ ਪੁਰਖ ਨੇ ਬਿਨਾਂ ਹੀ ਵੈਂਟੀਲੇਟਰ ਤੋਂ ਮੈਨੂੰ ਰੋਜ਼ ਹੀ ਕਿੰਨੇ ਸਾਹ ਰੋਜ਼ ਹੀ ਬਿਨਾਂ ਕਿਸੇ ਮਸ਼ੀਨ ਤੋਂ ਮੈਨੂੰ ਰੋਜ਼ ਸਾਹ ਦਵਾਉਂਦਾ ਤੇ ਮੈਂ ਤਾਂ ਉਹਦਾ ਕਿਤੇ ਸ਼ੁਕਰਗੁਜ਼ਾਰ ਹੀ ਨਹੀਂ ਹੋਇਆ ਮੈਂ ਉਹਨੂੰ ਕਿਤੇ ਰੁਪਈਆ ਵੀ ਨਹੀਂ ਦਿੱਤਾ ਕਿਉਂਕਿ ਇੱਕ ਦਿਨ ਦਾ 1000 ਲਿਆ ਤੇ ਕਿੰਨੀ ਮੇਰੀ ਜ਼ਿੰਦਗੀ ਬੀਤ ਗਈ ਉਸ ਅਕਾਲ ਪੁਰਖ ਨੇ ਤਾਂ ਫ੍ਰੀ ਵਿੱਚ ਮੈਨੂੰ ਸਵਾਸ ਦਿੱਤੇ ਨੇ ਮੈਂ ਤੇ ਉਹਦਾ ਕਰਕੇ ਆਪਣੇ ਮਨ ਵਿੱਚ ਸੋਚ ਕੇ ਹੈਰਾਨ ਹੋ ਗਿਆ ਵਿਰਾਗ ਵਿੱਚ ਆ ਗਿਆ ਕਿ ਅਕਾਲ ਪੁਰਖ ਵਾਹਿਗੁਰੂ ਤੇਰੇ ਇੰਨੇ ਗੁਣ ਹੈ ਤੂੰ ਸਾਨੂੰ ਸਵਾਸ ਵੀ ਮੁੱਕ ਦਿੰਦਾ ਜੇ ਪ੍ਰਸਾਦ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੀ ਆ ਨੀਰ ਨਿਰਮੋਲਾ ਜੇ ਪ੍ਰਸਾਦ ਦੀ ਪਵਨ ਅਮੋਲਾ ਕਹਿੰਦੇ ਪਵਨ ਵੀ ਅਮੋਲਕ ਪੀਣ ਵਾਸਤੇ ਪਾਣੀ ਵੀ ਫ੍ਰੀ ਸਵਾਸ ਵੀ ਤੈਨੂੰ ਫ੍ਰੀ ਇੱਕ ਇੱਕ ਅੰਗ ਦਾ ਕੋਈ ਮੁੱਲ ਨਹੀਂ ਜੇ ਕੋਈ ਅੰਗ ਬਦਲਾਵੇ ਤਾਂ ਇਹੋ ਜਿਹਾ ਨਹੀਂ ਬਣ ਸਕਦਾ ਜਿਹੋ ਜਿਹੇ ਪਰਮਾਤਮਾ ਨੂੰ ਦਿੱਤੇ ਹੈ ਕਹਿੰਦੇ ਦੇ ਗੁਣਾਂ ਨੂੰ ਕਦੇ ਯਾਦ ਕੀਤਾ ਕਿ ਇੱਕ ਪੰਜਾਂ ਤੱਤਾਂ ਤੋਂ ਤੈਨੂੰ ਚੇਤਨ ਸਤਾ ਦੇ ਕੇ ਤੈਨੂੰ ਮਨੁੱਖਾ ਸਰੂਪ ਦੇ ਦਿੱਤਾ ਕਦੇ ਇਹਦੇ ਗੁਣਾਂ ਨੂੰ ਯਾਦ ਕੀਤਾ ਨਹੀਂ ਨਾ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਜੀ ਕਿਰਪਾ ਕਰਦੇ ਨੇ ਕਹਿੰਦੇ ਭਾਈ ਹਰ ਗੁਣ ਗਾਵੋ ਮੀਤ ਹਮਾਰੇ ਕਹਿੰਦੇ ਉਹਦੇ ਬੇਅੰਤ ਬੇਅੰਤ ਗੁਣ ਨੇ ਉਹਨਾਂ ਗੁਣਾਂ ਨੂੰ ਗਾਇਆ ਕਰੋ ਭਾਈ ਹਮੇਸ਼ਾ ਵਾਸਤੇ
ਹਰ ਹਰ ਨਾਮ ਰਖੋ ਤਾਰੇ
ਮਹਾਰਾਜ ਉਹਦੇ ਗੁਣਾਂ ਨੂੰ ਕਿਵੇਂ ਗਾਉਣਾ ਕਰੀਏ ਜੀ ਆਪ ਜੀ ਕਹਿੰਦੇ ਤੇਰੇ ਕਵਣ ਕਵਣ ਗੁਣ ਕਹਿ ਕੇ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਸਾਕੋ ਤੂੰ ਠਾਕਰ ਊਚ ਭਗਵਾਨਾ ਮਹਾਰਾਜ ਉਹਦੇ ਗੁਣਾਂ ਨੂੰ ਕਿਵੇਂ ਗਾਈਏ ਸਾਡੇ ਤੇ ਕਿਰਪਾ ਕਰੋ ਮਿਹਰ ਕਰੋ ਸਾਨੂੰ ਦੱਸੋ ਕਿ ਉਹਦੇ ਗੁਣ ਕਿਹੋ ਜਿਹੇ ਨੇ ਕਿਵੇਂ ਗਾਉਣੇ ਕਾਇ ਚਾਹੀਦੇ ਨੇ ਤਾਂ ਹਜ਼ੂਰ ਬਰਮਾਉਂਦੇ ਨੇ ਹਰ ਹਰ ਨਾਮ ਰੱਖੋ ਰਤਾਰੇ ਕਹਿੰਦੇ ਭਾਈ ਜਿਹੜਾ ਉਹਦਾ ਪਰਮਾਤਮਾ ਦਾ ਨਾਮ ਹੈ ਨਾ ਨਾਮ ਨਾਮੀ ਨਾਲੋਂ ਵੱਡਾ ਹੈ ਸ੍ਰੇਸ਼ਟ ਹੈ ਉੱਤਮ ਹੈ ਤਾਕਤਵਰ ਹੈ ਕਹਿੰਦੇ ਭਾਈ ਉਹਦਾ ਜੋ ਨਾਮ ਹੈ ਸਤਨਾਮ ਸ੍ਰੀ ਵਾਹਿਗੁਰੂ ਕਹਿੰਦੇ ਉਸ ਨਾਮ ਨੂੰ ਹਿਰਦੇ ਵਿੱਚ ਹਮੇਸ਼ਾ ਧਾਰਨ ਕਰਕੇ ਰੱਖੋ ਆਪਣੀ ਰਸਨਾ ਤੇ ਵਾਹਿਗੁਰੂ 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 ਨਾਮ ਜਪੋ ਜੇ ਅਸੀਂ ਵਾਹਿਗੁਰੂ ਨਾਮ ਜਪਾਂਗੇ ਨਾ ਤੇ ਨਾਮ ਜਪਦਿਆਂ ਜਪਦਿਆਂ ਸਾਡੇ ਸਰੀਰ ਦੀ ਬਣਤਰ ਇਹੋ ਜਿਹੀ ਹੈ ਕਿ ਉਹ ਸੁੱਤਿਆਂ ਪਿਆ ਵੀ ਸੁੱਤਿਆਂ ਤੋਂ ਉੱਠਣ ਲੱਗਿਆਂ ਵੀ ਫਿਰ ਪਰਮਾਤਮਾ ਦਾ ਨਾਮ ਹੀ ਮੁੱਖ ਵਿੱਚੋਂ ਨਿਕਲੇਗਾ ਮੈਂ ਇੱਕ ਬੇਨਤੀ ਕਰਾਂ ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜਦੋਂ ਇੱਕ ਸੌ ਇੱਕ ਪਾਠ ਜਪਜੀ ਸਾਹਿਬ ਜੀ ਦੇ ਰੋਜ਼ਾਨਾ ਕਰਦੇ ਸਨ ਤੇ ਫਿਰ ਜਿਹਦਾ ਸਮਾਂ ਬਚਣਾ ਉਹਦੇ 'ਚ ਵੀ ਵਾਹਿਗੁਰੂ ਦਾ ਸਿਮਰਨ ਕਰੀ ਜਾਣਾ ਜੇ ਕਿਤੇ ਲੋੜ ਪੈਣੀ ਉਹਨਾਂ ਨੂੰ ਸੁੱਤਿਆਂ ਹੋਏ ਨੂੰ ਜਗਾਉਣ ਦੀ ਉਹਨਾਂ ਦੇ ਸਰੀਰ ਨੂੰ ਰਤਾਕ ਟੱਚ ਕਰਨਾ ਸੋਹਣਾ ਤੇ ਉਹਨਾਂ ਨੇ ਯਕਦਮ ਉੱਠਣਾ ਇੰਨੀ ਸਪੀਡ ਦੇ ਨਾਲ ਉਹਨਾਂ ਦੀ ਰਸਨਾ ਤੋਂ ਵਾਹਿਗੁਰੂ 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 ਦਾ ਉਚਾਰਨ ਹੁੰਦਾ ਸੀ ਹੈਰਾਨ ਰਹਿ ਜਾਈਦਾ ਸੀ ਇੱਕ ਪਲ ਵਾਸਤੇ ਅੱਖਾਂ ਬੰਦ ਕਰਦੇ ਸਨ ਫਿਰ ਨੋਰਮਲ ਹੋ ਜਾਂਦੇ ਕਿਉਂਕਿ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ ਜਿਹੋ ਜਿਹਾ ਅਸੀਂ ਕਾਰਜ ਕਰਦੇ ਹਾਂ ਨਾ ਉਹ ਸਾਡੇ ਸਰੀਰ ਦੇ ਵਿੱਚ ਅਸਰਦਾਇਕ ਹੁੰਦਾ ਹੈ ਤੇ ਫਿਰ ਸੁੱਤਿਆਂ ਹੋਇਆ ਵੀ ਪਰਮਾਤਮਾ ਦੇ ਨਾਮ ਦੇ ਦੁਆਰੇ ਚੱਲਦੇ ਨੇ ਹਜ਼ੂਰ ਫਰਮਾਉਂਦੇ ਨੇ ਪਹਿਲਾਂ ਉੱਦਮ ਕਰੋ ਪਰਮਾਤਮਾ ਦੇ ਨਾਮ ਨੂੰ ਹਿਰਦੇ ਵਿੱਚ ਧਾਰਨ ਕਰਨ ਵਾਸਤੇ ਉਹਦਾ ਸਿਮਰਨ ਕਰੋ ਉਹਦੇ ਵਾਹਿਗੁਰੂ ਨਿਯਮ ਦੇ ਨਾਲ ਪਹਿਲਾਂ ਸਾਧ ਸੰਗਤ ਪੈਖਰੀ ਬਾਣੀ ਦੇ ਨਾਲ ਵਾਹਿਗੁਰੂ 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 ਜਪੀਏ ਫਿਰ ਮਧਮਾ ਬਾਣੀ ਦੇ ਨਾਲ ਵਾਹਿਗੁਰੂ ਦਾ ਸਿਮਰਨ ਕੰਠ ਵਿੱਚ ਕਰੀਏ ਇਹ ਬਸੰਤੀ ਬਾਣੀ ਦੇ ਨਾਲ ਸਾਧ ਸੰਗਤ ਹਿਰਦੇ ਵਿੱਚ ਉਹਦਾ ਸਾਰਨ ਕਰੀਏ ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਹਿਰਦੇ ਦੇ ਵਿੱਚ ਪਰਮਾਤਮਾ ਦੇ ਨਾਮ ਦਾ ਵਾਸਾ ਕਰ ਦਿੰਦੇ ਨੇ ਸੋ ਇਸ ਵਾਸਤੇ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਉਸ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਧਾਰ ਕੇ ਰੱਖੋ ਜੀ
ਹਰ ਹਰ ਅੰਮ੍ਰਿਤ ਵਚਨ ਸੁਣਾਵੋ ਗੁਰ ਮਿਲਿਆ ਪ੍ਰਗਟ ਹੋਈ ਰਾਮ
ਹਜ਼ੂਰ ਕਿਰਪਾ ਕਰੋ ਬੇਨਤੀ ਕੀਤੀ ਗੁਰਸਿੱਖਾਂ ਨੇ ਮਹਾਰਾਜ ਆਪ ਜੀ ਕਿਰਪਾ ਕਰੋ ਆਪ ਹੀ ਉਹਨਾਂ ਦੇ ਗੁਣਾਂ ਨੂੰ ਦੱਸਣਾ ਕਰੋ ਤੇ ਹਜ਼ੂਰ ਫਰਮਾਉਂਦੇ ਹਨ ਕਿ ਭਾਈ ਹਰ ਹਰ ਅੰਮ੍ਰਿਤ ਨਾਮ ਸੁਣਾਵੋ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ ਬੁੱਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀ ਹਜ਼ੂਰ ਫਰਮਾਉਂਦੇ ਨੇ ਕਿ ਭਾਈ
ਹਰ ਹਰ ਅੰਮ੍ਰਿਤ ਬਚਨ ਸੁਣਾਵੋ। ਮਹਾਰਾਜ ਅੰਮ੍ਰਿਤ ਵਰਗੇ ਮਿੱਠੇ ਬਚਨ ਗੁਰੂ ਕੀ ਬਾਣੀ ਦੇ ਹਨ, ਜਿੱਥੋਂ ਵੀ ਧੁਰ ਕੀ ਬਾਣੀ ਪੜ੍ਹ ਲਈਏ ਆਨੰਦਦਾਇਕ ਹੈ। ਵਾਹਿਗੁਰੂ ਦੇ ਸਿਮਰਨ ਵਾਸਤੇ ਪ੍ਰੇਰਨਾ ਦਿੰਦੀ ਧੁਰ ਕੀ ਬਾਣੀ, ਧੁਰ ਕੀ ਬਾਣੀ ਰੱਬ ਰੂਪ ਹੈ, ਗੁਰੂ ਰੂਪ ਹੈ। ਇਸ ਵਾਸਤੇ ਭਾਏ ਜਿੰਨਾ ਅਸੀਂ ਗੁਰੂ ਤੇ ਭਰੋਸਾ ਕਰਕੇ, ਗੁਰੂ ਤੇ ਭਾਵਨਾ ਕਰਕੇ, ਸ਼ਰਧਾ ਕਰਕੇ ਬਾਣੀ ਪੜ੍ਹਾਂਗੇ, ਸ਼ਬਦ ਦਾ ਉਚਾਰਨ ਕਰਾਂਗੇ, ਇਹ ਗੁਰੂ ਕੇ ਬਚਨ ਹਨ। ਅੰਮ੍ਰਿਤ ਬਾਣੀ ਗੁਰੂ ਕੇ ਬਚਨ ਹਨ ਤੇ ਹਜ਼ੂਰ ਫਰਮਾਉਂਦੇ ਹਨ ਕਿ ਭਾਈ ਆਪਣੇ ਆਪ ਨੂੰ ਇਹ ਅੰਮ੍ਰਿਤ ਬਚਨ ਸੁਣਾਓ। ਅਸੀਂ ਕਈ ਵਾਰੀ ਨਿਤਨੇਮ ਕਰਦੇ ਪਰ ਆਪਣੇ ਆਪ ਨੂੰ ਸੁਣਾਉਂਦੇ ਨਹੀਂ, ਸਾਡੇ ਕੰਨ ਨਹੀਂ ਸੁਣਦੇ ਹੁੰਦੇ, ਨਹੀਂ ਕਹਿੰਦੇ ਭਾਈ ਇਹ ਤਰੀਕਾ ਹੈ, ਹਰ ਹਰ ਅੰਮ੍ਰਿਤ ਬਚਨ ਸੁਣਾਓ। ਆਪਣੇ ਆਪ ਨੂੰ ਵੀ ਉਹ ਅੰਮ੍ਰਿਤ ਬਾਣੀ ਜਿਹੜੀ ਪੜ੍ਹ ਰਹੇ ਹੈ ਨਾ, ਉਹ ਅੰਮ੍ਰਿਤ ਬਾਣੀ ਆਪਣੇ ਆਪ ਨੂੰ ਸੁਣਾਉਣੀ ਕਰੋ ਤੇ ਫਿਰ ਕੀ ਹੋਏਗਾ, ਗੁਰ ਮਿਲਿਆ ਪ੍ਰਗਟ ਹੋਈ ਰਾਮ। ਤੇ ਜਦੋਂ ਇਸ ਗੁਰੂ ਬਾਣੀ ਨੂੰ ਪੜ੍ਹਦਿਆਂ ਪੜ੍ਹਦਿਆਂ ਸੁਣਦਿਆਂ ਸੁਣਦਿਆਂ ਉਹਦੇ ਵਿੱਚ ਭੇਟਾ ਵੱਲ ਨੂੰ ਵਧੇ ਤੇ ਫਿਰ ਭਾਈ ਸਾਡੇ ਹਿਰਦੇ ਦੇ ਵਿੱਚ ਇਹ ਨਾਮ ਗੁਰੂ ਪ੍ਰਗਟ ਹੋ ਜਾਵੇਗਾ।
ਮਧੂਸੂਦਨ ਹਰ ਮਾਦੋ ਪ੍ਰਾਨਾ।
ਮਹਾਰਾਜ ਜੀ ਦੀ ਕਿੰਨੀ ਵੀ ਸ਼ਕਤੀ ਹੈ, ਕਿੰਨੀ ਕੁ ਉਹਦੇ ਵਿੱਚ ਤਾਕਤ ਹੈ, ਕਿਉਂਕਿ ਇਹ ਜਿਹੜਾ ਮਨ ਹੈ ਅਬੋੜ ਹੈ, ਇੱਕ ਮਸਤ ਹਾਥੀ ਵਰਗਾ ਵਿਦਵਾਨਾਂ ਨੇ ਕਿਹਾ ਹੈ। ਸਤਿਗੁਰੂ ਜੀ ਫਰਮਾਉਂਦੇ ਹਨ ਕਿ ਭਾਈ ਮਧੂਸੂਦਨ ਸਤਯੁਗ ਦੇ ਵਿੱਚ ਇਹ ਦੈਤ ਨੂੰ ਕੱਟ ਦਿੱਤਾ ਸੀ ਪਰਮਾਤਮਾ ਦੇ ਨਾਮ ਨੇ, ਸੋ ਪਰਮਾਤਮਾ ਦੀ ਸ਼ਕਤੀ ਨੇ, ਉਸ ਤੋਂ ਨਾਮ ਉਹਦਾ ਮਧੂਸੂਦਨ ਪੈ ਗਿਆ। ਤੇ ਮਧੂਸੂਦਨ ਕੀ ਹੈ, ਸਾਡਾ ਵੱਡਾ ਦੈਂਤ ਸਾਡੇ ਵਿੱਚ ਕੌਣ ਹੈ, ਸਾਡਾ ਮਨ। ਇਹ ਬੋੜ ਹੈ ਕਿਤੇ ਮੁੜਦਾ ਹੀ ਨਹੀਂ, ਇਹ ਕਿਤੇ ਦਾ ਕਿਤੇ ਪਹੁੰਚ ਜਾਂਦਾ ਹੈ। ਮਨ ਬੜਾ ਚੰਚਲ ਹੈ, ਇਹ ਕਿਤੇ ਟੇਕੇ ਬਹਿਣ ਵਾਲਾ ਨਹੀਂ। ਮਹਾਰਾਜ ਕਹਿੰਦੇ ਜੇ ਇਹਨੂੰ ਅਸਥਿਰ ਕਰ ਸਕਦਾ, ਕੋਈ ਇਸਨੂੰ ਕੁਝ ਸਮਝਾ ਸਕਦਾ ਹੈ, ਉਹ ਪਰਮਾਤਮਾ ਦਾ ਨਾਮ ਹੈ। ਇਸ ਕਰਕੇ ਮਧੂਸੂਦਨ ਹਰ ਮਾਧੋ ਪ੍ਰਾਨਾ, ਕਹਿੰਦੇ ਜੋ ਮਾਇਆ ਦਾ ਪਤੀ ਪਰਮਾਤਮਾ ਹੈ, ਉਹ ਪ੍ਰਾਨਾ ਸਾਡੇ ਪ੍ਰਾਣਾਂ ਦਾ ਰੱਖਿਅਕ ਹੈ। ਉਸ ਅਕਾਲ ਪੁਰਖ ਨੂੰ ਜਿਹੜਾ ਮਧੂ ਵਰਗੇ ਦੈਂਤਾਂ ਨੂੰ ਕੱਟ ਸਕਦਾ, ਉਹ ਸਾਡੇ ਮਨ ਨੂੰ ਵੀ ਸਮਝਾ ਸਕਦਾ ਹੈ। ਉਹਨੂੰ ਸਮਝਾਉਣ, ਮਨ ਨੂੰ ਸਮਝਣ ਵਾਸਤੇ, ਸਮਝਾਉਣ ਵਾਸਤੇ ਉਸ ਪ੍ਰਭੂ ਪਰਮਾਤਮਾ ਦੇ ਨਾਮ ਦਾ ਸਿਮਰਨ ਜ਼ਰੂਰੀ ਹੈ।
ਮੇਰਾ ਮਨ ਤਨ ਅੰਮ੍ਰਿਤ ਮੇਠ ਲਗਾਨਾ।
ਫਿਰ ਕਹਿੰਦੇ ਭਾਈ ਜਦੋਂ ਸਾਡਾ ਮਨ ਜਾਗ ਪਏਗਾ ਨਾ, ਪਰਮਾਤਮਾ ਦੇ ਚਰਨ ਨਾਲ ਜੁੜ ਜਾਵੇਗਾ ਮਨ, ਜਾਗੇ ਕਿ ਇਹ ਨਿਸ਼ਾਨੀ ਮਿੱਠੀ ਲੱਗਦਾ ਪ੍ਰਭ ਕੀ ਬਾਣੀ, ਫਿਰ ਪ੍ਰਭੂ ਦੀ ਬਾਣੀ ਮਿੱਠੀ ਲੱਗੇਗੀ। ਤੇ ਸਤਿਗੁਰੂ ਜੀ ਕਿਰਪਾ ਕਰਦੇ ਨੇ, ਮੇਰੇ ਮਨ ਤਨ ਅੰਮ੍ਰਿਤ ਮੀਠ ਲਗਾਨਾ, ਕਹਿੰਦੇ ਮੇਰੇ ਮਨ ਕਰਕੇ ਵੀ ਤੇ ਮੇਰੇ ਤਨ ਕਰਕੇ ਵੀ, ਸਰੀਰ ਕਰਕੇ ਵੀ ਮੇਰਾ ਮਨ ਚਾਹੇਗਾ ਕਿ ਚੱਲ ਮਨਾ ਸੰਗਤ ਵਿੱਚ ਚੱਲੀਏ, ਵਾਹਿਗੁਰੂ ਦਾ ਸਿਮਰਨ ਕਰਾਂਗੇ, ਨਿਤਨੇਮ ਸੁਣਾਂਗੇ, ਸੁਣਾਵਾਂਗੇ। ਇਸ ਕਰਕੇ ਮੇਰੇ ਮਨ ਤੇ ਤਨ ਵਿੱਚ ਪਰਮਾਤਮਾ ਦਾ ਨਾਮ ਫਿਰ ਮਿੱਠਾ ਲੱਗਣ ਲੱਗ ਪਵੇਗਾ।
ਹਰ ਹਰ ਦਇਆ ਕਰੋ ਗੁਰ ਮੇਲਾ ਹੋ।
ਹਜ਼ੂਰ ਕਿਰਪਾ ਕਰੋ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਜੀ ਸਾਡੇ ਤੇ ਕਰੋ ਕਿਰਪਾ, ਸਾਡੇ ਤੇ ਮਿਹਰ ਕਰੋ, ਸਾਨੂੰ ਉਸ ਅਕਾਲ ਪੁਰਖ ਨਾਲ ਮਿਲਾਉਣ ਵਾਸਤੇ ਗੁਰੂ ਮਿਲਾਓ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਕਹਿੰਦੇ ਕਿ ਭਾਈ ਜਦੋਂ ਪਰਮਾਤਮਾ ਦਾ ਨਾਮ ਮਿੱਠਾ ਲੱਗਾ ਨਾ, ਉਸ ਤੋਂ ਬਾਅਦ ਹਰ ਹਰ ਦਇਆ ਕਰੋ ਗੁਰ ਮੇਲੋ, ਸਾਡੇ ਤੇ ਦਇਆ ਕਰਕੇ ਅਜਿਹੇ ਗੁਰੂ ਨੂੰ ਮੇਲੋ ਮਹਾਰਾਜ ਸੱਚੇ ਪਾਤਸ਼ਾਹ ਜੀ।
ਪੁਰਖ ਨਿਰੰਜਨ ਸੋਈ ਰਾਮ।
ਜਿਹੜਾ ਅਕਾਲ ਪੁਰਖ ਨਿਰੰਜਨ ਦਾ ਸਰੂਪ ਹੋਵੇ, ਸੁਤੇ ਸਿੱਧ ਹੋਵੇ, ਉਹ ਤੇ ਭਾਈ ਧੰਨ ਗੁਰੂ ਨਾਨਕ ਸਾਹਿਬ ਹੀ ਹੈ, ਦੁਨੀਆਂ ਚ ਹੋਰ ਨਹੀਂ ਹੈ ਕੋਈ। ਆਪ ਹੀ ਨਿਰੰਜਨ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹਦੇ ਗੁਣਾਂ ਨਾਲ ਸਾਨੂੰ ਮੇਲ ਲਵੋ।
ਹਰ ਹਰ ਨਾਮ ਸਦਾ ਸੁਖ ਦਾਤਾ।
ਪਰਮਾਤਮਾ ਦਾ ਨਾਮ ਮਨ ਨੂੰ ਸੁਖ ਦੇਣ ਵਾਲਾ ਵੱਡਾ ਦਾਤਾ ਹੈ, ਸਾਰੀਆਂ ਦਾਤਾਂ ਨੂੰ ਦੇਣ ਵਾਲਾ ਹੈ।
ਹਰ ਰੰਗ ਮੇਰਾ ਮਨ ਰਾਤਾ।
ਪਰਮਾਤਮਾ ਦੇ ਨਾਮ ਵਿੱਚ ਮੇਰਾ ਮਨ ਰੰਗਿਆ ਗਿਆ, ਲਾਲ ਰੰਗ ਤਿਸ ਕੋ ਲੱਗਾ, ਜਿਸ ਕੀ ਵਡਭਾਗਾ, ਮੈਲਾ ਕਦੇ ਨਾ ਹੋਵੇ ਮੈਂ ਲਾਦਾ ਦਾਦਾ, ਫਿਰ ਨੀ ਦਾਗ ਲੱਗੇਗਾ ਮਾਇਆ ਕਾਲਖ ਦਾ। ਹਜ਼ੂਰ ਜਦੋਂ ਆਪ ਜੀ ਦੇ ਨਾਮ ਵਿੱਚ ਰੰਗੇ ਗਏ।
ਹਰ ਹਰ ਮਹਾਂਪੁਰਖ ਗੁਰ ਮੇਲਾ ਹੋ।
ਸੱਚੇ ਪਾਤਸ਼ਾਹ ਜੀ, ਇਹੋ ਜਿਹਾ ਕੋਈ ਮਹਾਂਪੁਰਖ ਅਕਾਲ ਪੁਰਖ ਵਾਹਿਗੁਰੂ ਹੈ ਜਿਹਦੇ ਨਾਲ ਆਪ ਜੀ ਮੇਲਦੇ ਵੇ।
ਗੁਰੂ ਨਾਨਕ ਨਾਮ ਸੁਖ ਹੋਈ ਰਾਮ।
ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ یہو جہ مہاپرخ اکال پورکھ واحگرو کا سروپ تن گرو نانک صاحب ہی ہے. اس کر کے دھن گرو نانک صاحب سچے پاتشاہ جی نے جو سانو حکم کیا تر کی باڑی آئی تم سگلی چنت مٹائی اس مہا پوتر باڑی کے نال جڑ کے اس مہا پوتر باڑی ہردے دارن کر کے یہ کیرتن سن کے کیرتن گا کے اپنے آپ اس دھن گرو نانک صاحب سچے پاتشاہ جی کے مہان اپدیش مہان نام اپیل کر سکتے ہیں. یہ اج سری مکھ واگ ستگرو پاتشاہ جی نے گرو گریب رواج دھن گرو رامداس مہاراج سچے پاتشاہ جی نے بخشش کیتا ہے. آؤ لڑی وار کتھا بھی مہاراج سچے پاتشاہ جی نے بخشش کیتی ہے جو اج کا اپدیش بخش رہے ہیں. آؤ پریم نال سرون کریے.
بلاول محلہ پنجوا آگم روپ ابناسی کرتا.
ہوں ستگرو سچے پاتشاہ جی بلاول راگ دے وچ جو لڑی وار کتھا چل رہی ہے منجی صاحب استھان پہ وہ پنچم پاتشاہ شہیدان کے سرتاج باڑی کے بہت گرو دھن گرو ارجن صاحب سچے پاتشاہ جی کرپا کر رہے ہیں. تو حضور گرسکھا نے بےنتی کی تین بےنتی کی سات سنگت ایک تو بےنتی کیت بدھی ہے کہڑی بدھی کے نال پرماتما یاد کریے مارے کوئی طریقہ دسو کت سانجو پائی ہے تو مہاراج سنجم کہڑا ہے. بڑے سنجم دسے گئے نے ویدا شاستر سمرتیاں مہاراج آپ بھی سانو سنجم دسنا کرو کہو سرجن کت جگتی تے آئی ہے کہڑی جگتی دے نال مہاراج پرماتما دا نام جپیے. یہ تین طریقے مہاراج سچے پاتشاہ جی تو دھن گرو ارجن صاحب سچے پاتشاہ جی تو سنگتاں نے ہاتھ جوڑ کے پوچھنا کیتے مہاراج سانو بیڑی دسو سانو سنجم دسو تے سانو جگتی دسو جہد نام اِسی پرماتما کا نام سمرن کریے. تو ستگرو جی کرپا کر رہے ہیں.
آگم روپ ابناسی کرتا.
ستگرو پاتشاہ جی سب تو پہلے تو آپ کرپا کرتے ہیں کہ بھائی کت سنجم پائی ہے حضور میر کرتے ہیں کہ جہاں اکال پورکھ واحگرو ہے وہ گمتا یہ نہیں پا سکتا گمتا تو پرے ہے. تو جا آگم روپ ابناسی کرتا کہ وہ ناس تو بھی رہت ہے وہ ایسا اکال پورکھ واحگرو سارے کرنہار ہے آپ کرتا سوے کرتا ہے تو دنیا نو کرنہار ہے.
پویت ایک نمک جی پائی
جہاں پائی جو پاپیاں پوتر کر دن والا ہے وہ ایک نمک بھی وسارنا نہیں چاہیے. یہ جگتی دستے نے مہاراج بدھی دستے نے کہ اس اکال پورکھ جی گمتا کوئی نہیں پا سکتا جی کا کدے ناس نہیں ہونا جہاں سدیو کال ساری مدد کرنے واسطے تتپر رہنا ہے کیونکہ مہاراج تمہیں کیا نا مانو کی ٹیک برتھی سب جان دیون کو ایک ہے بھگوان جس کا دیا رہے گائے بور نہ ترسنا لگ گیا ہے. کہتے پائی تو ایک اکال پورکھ ہے جہد دیتے نہ اس طرح رج جاواں گے مڑ کے بھوک لگے ہی نہیں. دنیا کے رس بتھیرے نے پر مہاراج سچے پاتشاہ جی پرو نے آن سا جیتے تچاخے نمک نہ ترسنا تیری لاتھے ہرس کا تو چاکھے ساد چاک تو ہو رہا بسماد. مہاراج سچے پاتشاہ کا حکم ہے کہ آؤ بھائی جہاں وہ اکال پورکھ واحگرو ہے جہاں پاپیاں نو بھی پوتر کرن دین والا ہے انہوں نمک بھی نہیں وسارنا چاہیے.
اچارج سنو پراپت بھیٹو لے
پرو اچارج کی ہوں بھائی اچارج ہوں جہاں آرتا سب کا کرتا ہے تو انہوں کرنے والا آپ سوئے ہے آپ وہ پرکاشوان ہے پر جنیا کھڑ جوتی ہے نا سورج ہے چندرما ہے تارے ہے بجلی ہے ٹٹہنے ہے یہ کھڑ جوتی منیا گئی یہ پرکاش اس اکال پورکھ واحگرو تو لیندی ہے ہور نہ پرکاش دے دیتا وہ سانو چیتن سدا کا پرکاش دینا ماتا کے گرب ہی دے دینا ہے پر وہ اکال پورکھ نو کوئی بھی پرکاش دن والا نہیں وہ ستے پرکاش ہے یہ اچارج کہندے نے. حضور فرما نے کہ بھائی اچارج سنو پراپت بھیٹ لے کہندے بھائی جی یہ اچارج سنوں گا پرماتما جی وہ بھیتا ہو جائے
چرن چرن من لائی
جی بھائی وہ بھیتا کر لی ہے جہے پرماتما کے سنت نے جہے وہد ہوئے نے انہوں نے پھر راہ پوچھیے انہوں نے طریقہ پوچھیے کہ مہاپرخو تھی کرپا کرو تو مہاپرخ تو آپ ہی بھائی جہے سنت ہوں نا اصل میں سنت انہوں کی مہما تو بےنت بےنتی ہے کیونکہ اکال پرکھ کے بھےتا والے سنت مہاپرخ ہوں نے انہوں مہارا سچے پاتشاہ جی گرو ارجن صاحب کرپا کرتے ہیں بابا بڈھا جی ورگے سنت بھائی پجیرت ورگے سنت اج کل کلجگ سنت گیانی گربچن سنگھ جی خالسا ورگے سنت بابا کرتار سنگھ جی خالسا پنڈرانوالہ ورگے سنت مل جانے کتے بھائی جنہ نے آدھے سار ہی ملدیا سار پوچھنا بھائی چڑھتی کلا ہے تیار بر تیار ہے اج تک پوچھنا ہی نہیں رہا کل جو بودھ ابودھ ہے بودھ ابودھ نہ درشٹی آوا بھائی گرداس جی کہتے ہیں کوئی نہ کسی ورجی سوئی کرا جوئی من بھاو ہے جی من چاہتا وہی کری جانا کوئی پوچھنے والا ہی نہیں کوئی ورجن والا ہی نہ بھائی آئے نہ کر پر کہتے یہو جہ سنت جہے پرماتما آپ ملے نے کہتے انہوں مل کے کیونکہ وہ پوجنیک نے انہوں نے چرن پوجنیک نے وہ پرماتما بھید نے انہوں تو سکھیا لے کے کہتے پرماتما بھید ہوئیے
سنجم پائیا
پوچھتے ہیں مہاراج کہڑی ودھی ہے تے کیڑا سنجم ہے جہد پرماتما دی پراپتی ہو جائے
سر جانا کت جگتی تیائی
اکال پورک واحگرو کہڑی جگتی ہے جہد اس پرماتما رد نہ کریے دھیان کریے
جو مانک مانک کی سیوا
رہاؤ بسرام دے کے مہاراج نے اپرلیاں پنکتیاں کہیا تو کہتے لاؤ بھائی ہوں تھوڑا جگتی دس دے بھی جگتی کی آ کہڑی جگتی کے نال پرماتما چیتے کریے جگتی چاہیے نا ہر کام کی جگتی چھوٹے تو چھوٹے کام کی جگتی چاہیے ہے تو پرماتما کا نام سمرن واسطے بھی جگتی سیکھنی چاہیے ہے تو بھائی دھن گرو ارجن صاحب سچے پاتشاہ جی تو وڈا کون ہے جگتی دسن والا تو آپ کرپا کر رہے ہیں کہ آؤ بھائی تھوڑا جگتی سمجھائیے کہ کیونیں جگتی کے نال پرماتما کا نام جپنا ہے کہتے جو مانک مانک کی سیوا کہتے جا منک منک کی سیوا کرد کسی کے پرپکار کرد تو منک کسی ڈگے میں اٹھا لینا کسی پیاسے میں پانی پیا لینا اج کی ویڈی مہاماری چلی ہوئی ہے دھن گرو کے سکھ دھن گرو نانک صاحب سچے پاتشاہ جی کے اپدیش انسار دنیا بھر کے جگتی اپنا رہے ہیں بھکھیا بھوجن دے رہے ہیں رہو وچار مہارا سچے پاتشاہ جی کہتے جی کسی نے بھائی کوئی جیل بندی خانے چ پیا وہ ہا کا نعرہ مار دے وہ چھڑا دے جی کسی دکھ دے پے منک نو کوئی بچا لے پھر کہتے بھائی جو مانک منک کی سیوا کہتے جا بندہ بندے کی سیوا کرتا
ہے
سیوا تو ارتھ اتنے پروپکار جہاں پروپکار بندہ بندے سے کرتا نا تو پھر کی ہوں کہ بھائی وہ تسکی لئی لئی فن جائی ہے کہندے پھر جیڑا انہیں پروپکار کیتا نا اس پروپکار وہ بندہ اپنے ہردے وچ لے لیندا دھارن کر لیندا ہے پھر لئی لئی فن جائی ہے کہندے پھر اپنے پتراں نوں وی دس دیندا بھی آ فلانے گنڈا سی نے بھائی اپنا بھلا کیتا سی انہیں اپنی زمین چھڈائی سی انہیں اپنا قبضہ چھڈا دتا سی انہیں اپنا دکھ دور کیتا سی یہ اوکھے ویلے کام آیا سی اپنے نہ تو ہی یاد رکھے میں تو ہوں پہ سنسار تو چلے جانا ہے اپنے پتروں نے بھی سمجھا جانا تو اس کی لئی لئی ہو جائیے کہیں بھائی یہ جگتی ہے مہارا سچے پاتشاہ جی کہتے پنچم پاتشاہ جی فرما نے یہ جگتی ہے جی منک منک سے پروپکار کرتا ہے تو جہاں بھائی ست پرکھ ہوں جہے بھائی کرت کرنے تو بھول جاتے ہیں پر جہے گرمک ہوں وہ نہیں بھولتے وہ کہتے کیتے ہوئے پرکار پروپکار ہمیشہ چیتے رکھتے دل میں دھارنی کری رکھتے ہیں
نانک سرنا سرنا سکھ ساگر
تو کہتے بھائی جہے پرپکار سڈے اکال پورکھ نے کیتے ہیں یہ جگتی آ بھی جی منک منک سے پرپکار کرد اسی ہردے وچ یاد رکھتے ہیں تو جہے اکال پورکھ نے سڈے پرپکار کیتے ہیں دوسری گل یہ بھی ہے کہ جہے منک نے پروپکار کیتے ہیں نا وہ اس سنسار تک سیمت ہے اتھی رہ جانے پر پھر بھی منک یاد رکھتا ਚੰਗੇ ਮਨੁੱਖ ਯਾਦ ਰੱਖਦੇ ਨੇ ਤੇ ਜਿਹੜੇ ਅਕਾਲ ਪੁਰਖ ਨੇ ਸਾਡੇ ਉੱਤੇ ਗੁਣ ਕੀਤੇ ਆ ਨਾ ਉਹ ਸਾਡੇ ਨਾਲ ਨਿਭਣੇ ਆ ਇਸ ਵਾਸਤੇ ਮਾਰੇ ਕਹਿੰਦੇ ਰਮਈਆ ਕੇ ਕੁਲ ਚੇਤ ਪ੍ਰਾਣੀ ਕਵਨ ਮੂਲ ਤੇ ਕਵਿੰਦਰਸਤਾਨੀ ਜਿਨ ਤੂੰ ਸਾਜ ਸਵਾਰ ਸਿਗਾਰਿਆ ਗਰਭਗਨ ਮੈਂ ਜਿਨੇ ਵਾਰਿਆ ਬਾਰ ਬਵਸਤਾ ਤੁਝੇ ਪਿਆਰਾ ਦੂਧ ਭਰ ਜੋਵਨ ਭੋਜਨ ਸਭ ਸੋਧ ਬਿਰਧ ਭਇਆ ਉੱਪਰ ਤੋਂ ਸੈਨ ਮੁਖ ਪਿਆ ਬੈਠ ਕੋ ਦੈਨ ਤੇ ਪਰ ਅਸੀਂ ਭੁੱਲ ਜਾਂਦੇ ਹਾਂ ਤੇ ਸਤਿਗੁਰੂ ਦੇ ਚਰਨਾਂ ਚ ਬੇਨਤੀ ਕਰਦੇ ਸਤਿਗੁਰੂ ਜੀ ਫਿਰ ਬਖਸ਼ ਲੈਂਦੇ ਨੇ ਇਹ ਮੇਰੇ ਕੋਲ ਕੋਈ ਤੋਂ ਬਖਸ਼ ਕਹੋ ਨਹੀਂ ਜਾਣਾ ਬਖਸ਼ ਲਿਓ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਬਖਸ਼ੋ ਕਹਿੰਦੇ ਬਿਰਧ ਭਇਆ ਉੱਪਰ ਸਗ ਸੈਨ ਮੁਖ ਪਿਆਉ ਬੈਠ ਕੋ ਦੈਨ ਇਹ ਨਿਰਗੁਣ ਗੁਣ ਕਸ਼ੂ ਨਾ ਬੂਝੈ ਬਖਸ਼ ਲਿਓ ਤੇ ਨਾਨਕ ਸੀਜੈ ਮਹਾਰਾਜ ਜੀ ਬਖਸ਼ ਲਵੋ ਤਾਂ ਫਿਰ ਆਪ ਜੀ ਕਿਰਪਾ ਕਰ ਸਕਦੇ ਹੋ ਹਜ਼ੂਰ ਫਰਮਾਉਂਦੇ ਹਨ ਕਿ ਭਾਈ ਸਤਿਗੁਰੂ ਜੀ ਕਿਰਪਾ ਕਰਦੇ ਨੇ ਜਿਹੜਾ ਮਨੁੱਖ ਹੈ ਮਨੁੱਖ ਦੀ ਸੇਵਾ ਤੋਂ ਪ੍ਰਸੰਨ ਹੋ ਜਾਂਦਾ ਹੈ ਉਹਦਾ ਪਰਉਪਕਾਰ ਨਹੀਂ ਭੁੱਲਦਾ ਤੇ ਸਾਡੇ ਤੇ ਤਾਂ ਬੇਅੰਤੀ ਪਰਉਪਕਾਰ ਕੀਤੇ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਮਾਤਾ ਦੇ ਉਦਰ ਦੇ ਵਿੱਚ ਸਾਨੂੰ ਰੱਖਿਆ ਬਚਪਨ ਦੇ ਵਿੱਚ ਅਸੀਂ ਬੋਲ ਹੀ ਨਹੀਂ ਸਕਦੇ ਸੀ ਉਦੋਂ ਮਾਤਾ ਦੇ ਅਸਥਰਾਂ ਦੇ ਵਿੱਚ ਦੁੱਧ ਦੇ ਦਿੱਤਾ ਸਾਨੂੰ ਪੀਣ ਨੂੰ ਮਹਾਰਾਜ ਨੇ ਹਮੇਸ਼ਾ ਹੀ ਸਾਡੀ ਰੱਖਿਆ ਕੀਤੀ ਦੁਨੀਆਂ ਨੂੰ ਦੇਖਣ ਵਾਸਤੇ ਅੱਖਾਂ ਸੁਣਨ ਵਾਸਤੇ ਕੰਨ ਦਿੱਤੇ ਬੇਅੰਤ ਸਾਡੇ ਤੇ ਪਰਉਪਕਾਰ ਕੀਤੇ ਉਹਦੇ ਗੁਣਾਂ ਨੂੰ ਕਿਉਂ ਭੁੱਲਦੇ ਆ ਭਾਈ ਪਰ ਜੇ ਅਸੀਂ ਉਹਦੇ ਗੁਣਾਂ ਨੂੰ ਯਾਦ ਕਰਾਂਗੇ ਨਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਅਚਿੰਤ ਕੰਮ ਕਰੇ ਪਰ ਤਿਣਕੇ ਜਿਨ ਹਰ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸਵਾਰਨ ਹਾਰਾ ਸਾਰੇ ਹੀ ਕੰਮ ਸਵਾਰ ਦੇਵੇਗਾ ਜੇ ਅਸੀਂ ਉਸ ਪ੍ਰਭੂ ਦੇ ਗੁਣਾਂ ਨੂੰ ਪਰਉਪਕਾਰਾਂ ਨੂੰ ਮਨ ਵਿੱਚ ਯਾਦ ਕਰਕੇ ਰੱਖਾਂਗੇ ਤੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਕਹੋ ਨਾਨਕ ਸੁਰਜਣ ਕਿਤ ਕਹੋ ਨਾਨਕ ਸੁਰਜਣ ਨਾਨਕ ਪੜੋ ਭਾਈ
ਨਾਨਕ ਸਰਨ ਸਰਨ ਸੁਖ ਸਾਗਰ
ਹਜ਼ੂਰ ਫਰਮਾਉਂਦੇ ਨੇ ਸਾਰੇ ਸੁੱਖਾਂ ਦਾ ਸਾਗਰ ਹੈ ਪਰਮਾਤਮਾ ਦੇ ਨਾਮ ਦੀ ਸ਼ਰਨ ਤੇ ਨਾਨਕ ਸਰਨ ਸਰਨ ਸੁਖ ਸਾਗਰ ਕਹਿੰਦੇ ਭਾਈ ਗੁਰੂ ਦੀ ਸ਼ਰਨ ਜੋ ਸ਼ਰਨ ਆਵਾ ਤਿਸ ਕੰਠ ਲਾਵੈ ਇਹ ਬਿਰਧ ਸੁਆਮੀ ਸੰਦਾ ਜਿਹੜਾ ਵੀ ਸ਼ਰਨ ਵਿੱਚ ਆ ਗਿਆ ਤੇ ਮਹਾਰਾਜ ਨੇ ਤਾਂ ਹੀ ਕਿਹਾ ਨਾ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਨੀ ਸਿੱਖ ਪੜਤਿਆ ਜਿਹੜਾ ਸਿੱਖ ਗੁਰੂ ਦੀ ਸ਼ਰਨ ਵਿੱਚ ਆ ਗਿਆ ਉਹਦੇ ਭਾਗ ਤੇ ਵੱਡੇ ਹੀ ਵੱਡੇ ਨੇ ਭਾਈ ਬੇਅੰਤੀ ਬੇਅੰਤ ਨੇ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਕੇ ਗੁਣਾਂ ਨੂੰ ਗ੍ਰਹਿਣ ਕਰਕੇ ਗੁਰੂ ਕਾ ਬਣ ਗਿਆ ਗੁਰੂ ਕੇ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਧਾਰਨ ਕਰ ਲਿਆ ਤੇ ਹਜ਼ੂਰ ਫਰਮਾਉਂਦੇ ਨੇ ਨਾਨਕ ਸਰਨ ਸਰਨ ਸੁਖ ਸਾਗਰ ਇਹ ਤਾਂ ਸਦੀਵੀ ਸੁਖ ਦੇ ਆਤਮਿਕ ਸੁਖ ਦੇਣ ਵਾਲੀ ਸ਼ਰਨ ਹੈ ਗੁਰੂ ਕੀ ਬੇਅੰਤ ਗੁਣਾਂ ਦਾ ਖਜ਼ਾਨਾ ਹੈ
ਜੀ ਟੇਕ ਤੇਰੋ ਇੱਕ ਨਾਈਆ
ਮਹਾਰਾਜ ਇਹ ਸਾਡੇ ਤੇ ਕਿਰਪਾ ਕਰ ਦਿਓ ਕਿ ਸਾਡੇ ਹਿਰਦੇ ਦੇ ਵਿੱਚ ਇੱਕੋ ਇੱਕ ਤੇਰੇ ਨਾਮ ਦਾ ਆਸਰਾ ਰਹਿ ਜਾਵੇ ਸਾਡੇ ਹਿਰਦੇ ਦੇ ਵਿੱਚ ਮਹਾਰਾਜ ਤੇਰੇ ਨਾਮ ਦੀ ਤੇਰੀ ਨਾਈ ਤੇਰੀ ਮਹਿਮਾ ਦੀ ਮਹਾਰਾਜ ਸੱਚੇ ਪਾਤਸ਼ਾਹ ਤੇਰੇ ਪਰਉਪਕਾਰਾਂ ਦੀ ਟੇਕ ਆਸਰਾ ਸਾਡੇ ਮਨ ਵਿੱਚ ਬਣਿਆ ਰਹੇ ਇਹ ਸਾਡੇ ਤੇ ਕਿਰਪਾ ਕਰ ਦਿਓ ਇਹ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਹਾਨ ਬਖਸ਼ਿਸ਼ ਕੀਤੀ ਸਾਨੂੰ ਯੋਗਤੀਆਂ ਦੱਸੀਆਂ ਸਾਨੂੰ ਵਿਧੀ ਦੱਸੀ ਤਰੀਕਾ ਦੱਸਿਆ ਹੈ ਕਿ ਪਰਮਾਤਮਾ ਦਾ ਨਾਮ ਕਿਵੇਂ ਜਪਣਾ ਹੈ ਸੋ ਬੇਅੰਤੀ ਗਲਤੀਆਂ ਭੁੱਲਾਂ ਹੋਈਆਂ ਗੁਰੂ ਕੀ ਵਿਚਾਰਾਂ ਕਰਦਿਆਂ ਤੋਂ ਗੁਰੂ ਕੀ ਕਿਰਪਾ ਨੇ ਗੁਰੂ ਕੀ ਸੰਗਤ ਨੇ ਕਿਰਪਾ ਕਰਕੇ ਬਖਸ਼ ਦੇਣਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ ਕਿਰਪਾ ਕਰਕੇ ਬਖਸ਼ ਲੈਣ ਜੀ
ਮਾਨੁਖ ਮਾਨੁਖ ਕੀ ਸੇਵਾ ਉਹ ਤਿਸ ਕੀ ਲਈ
ਹੁਣ ਜਾਈਆ ਨਾਨਕ ਹਰਨ ਸਰਨ ਸੁਖ ਸਾਗਰ